राम नाम के आए पवित्र हुए आए इस रूप न रेख्या काई रामो राम रविया तट अंतर सब कृष्णा पूख गवाई मन तन शीतल श्रृंगार सब होवा गुरमत राम परदासा नानक आप अनुग्रह किया हम दासन दासन दासा जिन्हें रामो राम नाम विसारिया से मनमुख मूड अपागी राम तिन अंतरे मोह व्या पिया खिन खिन माया लागी राम माया मल लागी मूड भय अपागी जिन राम नाम न पाया अनेक कर्म करे अभिमानी हर रामो नाम चोराया महाम जम पंथ दुहेला कालू खत मोह अंधियारा नानक गुरमुख नाम से आया ता पाए मोह द्वारा रामो राम नाम गुरु राम गुरमुखे जान राम रामो राम नाम गुरु राम गुरमुखे जान राम हे मनवा खिन ऊप पयाली भरम दा इकत कर आण राम मन इकत कर आण सब गत नित जान हर रामो नाम रसाए जन की पैज रख राम नामा प्रहलाद उधार कराए रामो राम रमो रम उचा गुण कहत्या अंत न पाया नानक राम नाम सुन पीने राम नाम समाया जिन अंतरे राम नाम बस है तिन चिंता सब गवाया राम सब अर्था सब धर्म मिले मन चिंदिया सो पल पाया राम मन चिंदिया पल पाया राम नाम से आया राम नाम गुण गाए दुर्मत कुबुद गई सुध होई राम नाम मन लाए सफल जन्म शरीर सब होवा जित राम नाम पर गासिया नानक हर पग सदा दिन राती गुरमुख निज कर वासिया जिन शरदा राम नाम लगी तिन दूजा चित न लाया राम जे धरती सब कंचन कर दी जय बिन नाम अवर न पाया राम राम नाम मन पाया परम सुख पाया अंत चलदिया नाल सिखाई राम नाम धन पूंजी संची ना डूबै ना जाई राम नाम इस जग में तुल्हा जम कार देर न आवै नानक गुरमुख राम पछाता कर कृपा आप मिलावै रामो राम नाम सत सत सते सत गुरमुख जानिया राम सेव को गुर सेवा लागा जिन मंतन अर्थ चढ़ाया राम मंतन अर्पया बहुत मन सर गया गुर सेवक पाए मिलाए दीना नाथ दिया का दाता पूरे गुर ते पाए गुरु सिख सिख गुरु है एको गुर उपदेश चलाए राम नाम हृदय देव नानक मिल सवाय गुरु सिख सिख गुरु है एको गुर उपदेश चलाए राम नाम मंत हृदय देव नानक मिल सवाय वाहिगुरु जी का खालसा वाहिगुरु जी की फतेह परम सम्मान योग गुरु रूप साध संगत जी आप जी ने अमृत वचन गुरबाणी कीर्तन गुरु सवारियां पासों श्रवण कीता है ਅੱਜ ਜੋ ਪਾਵਨ ਪਵਿੱਤਰ ਧੰਨ ਗੁਰੂ ਗ੍ਰੰਥ ਸਾਹਿਬ ਕਿਰਪਾਲੂ ਜੀ ਨੇ ਹੁਕਮ ਰੂਪ ਵਿੱਚ ਸ਼ਬਦ ਬਖਸ਼ਿਸ਼ ਕੀਤਾ ਹੈ, ਇਹ ਅੰਮ੍ਰਿਤ ਵਚਨ ਸਤਿਗੁਰੂ ਗੁਰੂ ਰਾਮਦਾਸ ਮਹਾਰਾਜ ਜੀ ਦਾ ਉਚਾਰਨ ਕੀਤਾ ਹੋਇਆ 442 ਅੰਕ ਤੇ ਆਰੰਭ ਹੁੰਦਾ ਹੈ ਔਰ 444 ਅੰਕ ਤੇ ਇਸ ਦੀ ਸੰਪੂਰਨਤਾ ਹੈ। ਤਕਰੀਬਨ ਡੇਢ ਅੰਕ ਦਾ ਇਹ ਪਵਿੱਤਰ ਸ਼ਬਦ ਹੈ। ਸੰਤ ਰੂਪ ਵਿੱਚ ਸਤਿਗੁਰੂ ਜੀ ਨੇ ਇਸ ਅੰਮ੍ਰਿਤ ਬਚਨ ਨੂੰ ਉਚਾਰਨ ਕੀਤਾ ਹੈ। ਆਓ ਇਸ ਦੀ ਅਖਰੀ ਅਰਥਾਂ ਦੀ ਵਿਚਾਰ ਆਪਾਂ ਜ਼ਰੂਰ ਕਰਾਂਗੇ, ਕਿਉਂਕਿ ਜੋ ਹੁਕਮ ਹੈ ਇਹ ਮਾਲਕ ਦੀ ਮਰਜ਼ੀ ਹੈ ਕਿ ਭਾਵੇਂ ਇੱਕ ਸ਼ਬਦ ਵਿੱਚ ਸੰਖੇਪ ਵਿੱਚ ਵੀ ਕਹਿ ਦੇ, ਤੇ ਇਹ ਮਾਲਕ ਦੀ ਮਰਜ਼ੀ ਹੈ ਕਿ ਭਾਵੇਂ ਉਹਨੂੰ ਵਿਸਤਾਰ ਨਾਲ ਵੀ ਸਾਨੂੰ ਸਮਝਾਏ। ਧੰਨ ਗੁਰੂ ਰਾਮਦਾਸ ਕਿਰਪਾਲੂ ਜੀ ਨੇ ਅਸੀਂ ਸੰਖੇਪ ਦੀ ਇਹਦੀ ਭੂਮਿਕਾ ਬਣਾਉਂਦੇ ਹਾਂ। ਇਸ ਸਾਰੇ ਸੰਤ ਵਿੱਚ ਤਿੰਨ ਗੱਲਾਂ ਬੜੀਆਂ ਸਪਸ਼ਟ ਕੀਤੀਆਂ। ਇੱਕ ਤਾਂ ਇਹ ਵੀ ਕਿ ਪਰਮੇਸ਼ਵਰ ਦੇ ਨਾਮ ਦੀ ਬਰਕਤ ਕੀ ਹੈ, ਦੂਸਰਾ ਇਹ ਹੈ ਕਿ ਜਿਹੜੇ ਨਾਮ ਤੋਂ ਛੀਣੇ ਰਹਿ ਗਏ ਨੇ ਉਹਨਾਂ ਦੇ ਜੀਵਨ ਵਿੱਚ ਦੁੱਖ ਕਿਵੇਂ ਹੈ, ਤੇ ਤੀਸਰਾ ਬਚਨ ਕੀਤਾ ਕਿ ਜਿਹੜੇ ਨਾਮ ਜਪਦੇ ਨੇ ਉਹਨਾਂ ਨੂੰ ਨਾਮ ਤੋਂ ਬਿਨਾਂ ਦੂਜਾ ਹੋਰ ਕੁਝ ਪਾਉਂਦਾ ਨਹੀਂ। ਧੰਨ ਗੁਰੂ ਗ੍ਰੰਥ ਸਾਹਿਬ ਜੀ ਦੀ ਅੰਮ੍ਰਿਤ ਗੁਰਬਾਣੀ ਦੇ ਅਨੁਸਾਰ ਕੋਈ ਸ਼ਬਦ ਗੁਰੂ ਗ੍ਰੰਥ ਸਾਹਿਬ ਦਾ ਐਸਾ ਨਹੀਂ ਕਿ ਜਿਸ ਵਿੱਚ ਦਾਤਾਰ ਨੇ ਪਰਮੇਸ਼ਵਰ ਦੇ ਨਾਮ ਦਾ ਜ਼ਿਕਰ ਨਾ ਕੀਤਾ ਹੋਵੇ। ਆਪਾਂ ਸੋਚਾਂਗੇ ਵੀ ਕਈ ਸ਼ਬਦ ਸਾਖਤਾਂ ਬਾਰੇ, ਮਨਮੁੱਖਾਂ ਬਾਰੇ ਨੇ, ਉਹਦੇ ਵਿੱਚ ਪਰਮਾਤਮਾ ਦੇ ਨਾਮ ਦਾ ਜ਼ਿਕਰ ਕੀ। ਦੇਖੋ ਕੁਝ ਸ਼ਬਦ ਐਸੇ ਨੇ ਜਿਨ੍ਹਾਂ ਵਿੱਚ ਨਾਮ ਦੀ ਉਪਮਾ ਕੀਤੀ ਹੈ, ਤੇ ਜਿੱਥੇ ਸਾਖਤਾਂ ਦਾ ਜ਼ਿਕਰ ਹੁੰਦਾ ਹੈ, ਮਨਮੁੱਖਾਂ ਦਾ, ਬੇਮੁੱਖਾਂ ਦਾ ਜ਼ਿਕਰ ਹੁੰਦਾ ਹੈ, ਕਦੀ ਨਾ ਭੁੱਲੀਏ ਉੱਥੇ ਵੀ ਗੱਲ ਕਹਿਣੀ ਪਏਗੀ ਇਹ ਪਰਮਾਤਮਾ ਦੇ ਨਾਮ ਟੁੱਟਦੇ ਹੋਏ। ਨਾਮ ਦਾ ਜ਼ਿਕਰ ਫਿਰ ਉੱਥੇ ਆ ਜਾਣਾ। ਸਾਹਿਬ ਧੰਨ ਗੁਰੂ ਗ੍ਰੰਥ ਸਾਹਿਬ ਕਿਰਪਾਲੂ ਜੀ ਨੇ ਸਾਰੀ ਬਾਣੀ ਵਿੱਚ ਪਰਤ ਪਰਤ ਕੇ ਨਾਮ ਦੀ ਗੱਲ, ਨਾਮ ਦੀ ਚਰਚਾ। ਧੰਨ ਗੁਰੂ ਰਾਮਦਾਸ ਜੀ ਦੇ ਇੱਕ ਬਚਨ ਹੁੰਦਾ ਭਾਈ ਸਾਹਿਬ ਹੋਣੇ ਕੀਰਤਨ ਵਿੱਚ, ਉਸਨੂੰ ਆਸਾ ਤਿਵਾਰ ਨਾਲ ਸੰਤ ਨੂੰ ਗਾਇਨ ਕਰਦੇ ਨੇ। ਉਹ ਤਰ੍ਹਾਂ ਹੀ ਹੋ ਸਕਦਾ ਆਪਣੇ ਅੱਜ ਦੇ ਸੰਤ ਨੂੰ ਅਸੀਂ ਸੰਖੇਪ ਵਿੱਚ ਭਾਵ ਅਰਥਾਂ ਨੂੰ ਸਮਝ ਲਈਏ। ਉਹ ਬਚਨ ਆਰੰਭ ਹੁੰਦਾ ਜਿਨੀ ਐਸਾ ਹਰ ਨਾਮ ਨਾ ਕੀਤਿਓ ਸੇ ਕਾਹੇ ਜਦ ਆਏ ਰਾਮ ਰਾਜੇ। ਕਹਿੰਦੇ ਜਿਨ੍ਹਾਂ ਨੇ ਐਸੇ ਪਰਮਾਤਮਾ ਦੇ ਨਾਮ ਨੂੰ ਚੇਤਿਆ ਨਹੀਂ, ਚਿਤਰਿਆ ਨਹੀਂ, ਤੇ ਮਨ ਵਿੱਚ ਆਵੇਗਾ ਕਿ ਉਹ ਨਾਮ ਕੈਸਾ ਹੈ। ਜਦੋਂ ਸ਼ਬਦ ਵਰਤਿਆ ਜਿਨੀ ਐਸਾ ਹਰ ਨਾਮ ਨਾ ਚੇਤਿਓ, ਜਿਨ੍ਹਾਂ ਨੇ ਇਹੋ ਜਿਹੇ ਪਰਮਾਤਮਾ ਦੇ ਨਾਮ ਨੂੰ ਯਾਦ ਨਹੀਂ ਕੀਤਾ, ਸੇ ਕਾਹੇ ਜਦ ਆਏ ਰਾਮ ਰਾਜੇ। ਇਹ ਮਾਨਸ ਜਨਮ ਦੁਰਲੱਭ ਹੈ। ਕਹਿੰਦੇ ਪਰਮੇਸ਼ਵਰ ਨੇ ਸਰੀਰ ਦਿੱਤਾ ਬੜਾ ਦੁਰਲੱਭ ਹੈ। ਨਾਮ ਬਿਨਾ ਬਿਰਥਾ ਸਭ ਜਾਏ, ਹੁਣ ਵਰਤੈ ਹਰ ਨਾਮ ਨਾ ਬੀਜਿਓ, ਅੱਗੇ ਭੁੱਖਾ ਕਿਆ ਖਾਏ। ਤਿੰਨ ਬਚਨ ਕਹਿੰਦੇ ਐਸਾ ਨਾਮ, ਫਿਰ ਕਹਿੰਦੇ ਹੁਣ ਵਰਤੈ, ਹੁਣ ਸਮਾਂ ਕੇ ਨਾਮ ਬੀਜਣ ਦਾ, ਨਾਲ ਕਹਿ ਦਿੱਤਾ ਮਾਨਸ ਜਨਮ ਮਿਲਿਆ ਹੀ ਕੇਵਲ ਬੰਦਗੀ ਲਈ ਹੈ। ਪਹਿਲੀ ਬੇਨਤੀ ਕਰਾਂ ਕਿ ਉਹ ਨਾਮ ਕੈਸਾ ਹੈ। ਸਾਹਿਬ ਧੰਨ ਗੁਰੂ ਰਾਮਦਾਸ ਜੀ ਨੇ ਕਿਹਾ ਐਸਾ, ਤੇ ਬਾਣੀ ਪੜ੍ਹਦਿਆਂ ਗੁਰੂ ਅਰਜਨ ਸਾਹਿਬ ਨੇ ਇਸ ਦੁੱਖ ਨੂੰ ਹੋਰ ਵੀ ਸਿੱਧ ਕੀਤਾ। ਕਹਿੰਦੇ ਉਹ ਨਾਮ ਐਸਾ ਹੈ ਕਿ ਜਿਸ ਵਿੱਚ ਹਿਰਦੇ ਵਿੱਚ ਨਾਮ ਆ ਜਾਏ ਉਸ ਨਾਮ ਦਾ ਹੁਕਮ ਸਾਰੇ ਬ੍ਰਹਿਮੰਡਾਂ ਵਿੱਚ ਚੱਲਦਾ ਹੈ। ਕਹਿੰਦੇ ਇਹ ਨਾਮ ਐਸਾ ਹੈ ਕਿ ਜਿਸ ਹਿਰਦੇ ਵਿੱਚ ਟਿਕ ਜਾਏ ਉਹਦੇ ਅੰਦਰ ਦੀ ਕ੍ਰਿਸ਼ਨਾ ਦੀ ਭੁੱਖ ਮਿਟ ਜਾਂਦੀ। ਕਹਿੰਦੇ ਇਹ ਨਾਮ ਐਸਾ ਹੈ ਕਿ ਜਿਸ ਬੰਦੇ ਨੇ ਜ਼ਿੰਦਗੀ ਵਿੱਚ ਨਾਮ ਨੂੰ ਕਮਾ ਲਿਆ ਹੈ ਅੰਤਲੇ ਸਮੇਂ ਨਾਮ ਉਹਦਾ ਬੇਦੀ ਹੈ। ਤੇ ਨਾਮ ਐਸਾ ਹੈ। ਫਿਰ ਮੈਂ ਐਸੇ ਸ਼ਬਦ ਦੀ ਵਿਆਖਿਆ ਕਰ ਰਿਹਾ ਕਿ ਜਿਸ ਗੁਰਮੁਖ ਦੇ ਹਿਰਦੇ ਵਿੱਚ ਵੱਸ ਗਿਆ ਉਹਦੇ ਸਾਹਮਣੇ ਨਿੰਦਕ ਦੁਸ਼ਟ ਵੀ ਝੁਕ ਜਾਂਦੇ ਨੇ। ਇਹ ਨਾਮ ਐਸਾ ਹੈ ਕਿ ਜਿਸ ਨੇ ਕਮਾਲਿਆ ਸਾਰੀ ਕਾਇਨਾਤ ਉਹਦੇ ਅੱਗੇ ਹੱਥ ਜੋੜ ਕੇ ਖਲੋ ਜਾਂਦੀ। ਹਜ਼ੂਰ ਨੇ ਸ਼ਬਦ ਵਰਤੇ ਕਿ ਜਿੰਨੀ ਐਸਾ ਹਰ ਨਾਮ ਦਾ ਚੇਤਿਓ, ਤੇ ਗੁਰੂ ਅਰਜਨ ਸਾਹਿਬ ਕਹਿੰਦੇ ਨੇ ਕਿ ਸੋ ਐਸਾ ਹਰ ਨਾਮ ਧਿਆਈਏ ਮਨ ਮੇਰੇ ਜੋ ਸਭਨਾ ਉੱਪਰ ਹੁਕਮ ਚਲਾਏ। ਕਿ ਉਸ ਨਾਮ ਨੂੰ ਜਪ ਮੇਰੇ ਮਨਾ ਜਿਸ ਨਾਮ ਦਾ ਹੁਕਮ ਸਾਰੇ ਸੰਸਾਰ ਤੇ ਚੱਲਦਾ ਪਿਆ। ਸੋ ਐਸਾ ਹਰ ਨਾਮ ਧਿਆਈਏ ਮਨ ਮੇਰੇ ਜੋ ਸਭਨਾ ਉੱਪਰ ਹੁਕਮ ਚਲਾਏ। ਸੋ ਐਸਾ ਹਰ ਨਾਮ ਜਪੀਏ ਮਨ ਮੇਰੇ ਕਹਿਣ ਲੱਗੇ ਜੋ ਮਨ ਕੀ ਤ੍ਰਿਸ਼ਨਾ ਸਭ ਭੁੱਖ ਗਵਾਏ। ਜਿਹੜਾ ਮਨ ਦੀ ਤ੍ਰਿਸ਼ਨਾ ਨੂੰ, ਮਨ ਦੀ ਭੁੱਖ ਨੂੰ ਮਿਟਾ ਦੇ। ਸੋ ਐਸਾ ਹਰ ਨਾਮ ਜਪੀਏ ਮਨ ਮੇਰੇ ਜੋ ਅੰਤੀ ਅਵਸਰ ਲੈ ਛਡਾਏ। ਜਿਹੜਾ ਅੰਤਲੇ ਸਮੇਂ ਤੈਨੂੰ ਨਾਮ ਛਡਾ ਦੇਵੇ ਉਸ ਨਾਮ ਨੂੰ ਜਪ। ਸਾਹਿਬ ਕਹਿਣ ਲੱਗੇ ਸੋ ਗੁਰਮੁਖ ਨਾਮ ਜਪਿਆ ਵਡ ਭਾਗੀ ਤੇ ਨਿੰਦਕ ਦੁਸ਼ਟ ਸਭ ਪੈਰੀ ਪਾਏ। ਨਾਨਕ ਨਾਮ ਆਰਾਧ ਸਭਨਾ ਤੇ ਵੱਡਾ ਸਭ ਨਾਮ ਹੈ ਅੱਗੇ ਆਰ ਨਿਵਾਏ। ਤੇ ਉਸ ਪਰਮਾਤਮਾ ਦੇ ਨਾਮ ਨੂੰ ਜਪ ਜਿਹੜਾ ਸਭ ਤੋਂ ਵੱਡਾ ਹੈ। ਤੇ ਜਿਸ ਨੇ ਪਰਮਾਤਮਾ ਦੇ ਨਾਮ ਦੀ ਟੇਕ ਲੈ ਲਈ, ਨਾਮ ਨੇ ਸਾਰੇ ਸੰਸਾਰ ਨੂੰ ਆਪਣੇ ਸਾਹਮਣੇ ਝੁਕਾ ਲਿਆ, ਨਾਮ ਦੇ ਸਾਹਮਣੇ ਸਾਰਾ ਸੰਸਾਰ ਝੁਕ ਜਾਂਦਾ ਹੈ। ਤਵੱਜੋ ਦੇਵੀ ਗੁਰਮੁਖੋ, ਧੰਨ ਗੁਰੂ ਗ੍ਰੰਥ ਸਾਹਿਬ ਜੀ ਨੇ ਐਸੇ ਨਾਮ ਦੀ ਵਿਆਖਿਆ ਕਰਨੀ ਕਿਰਪਾ ਕੀਤੀ। ਨਾਮ ਉਸ ਪਰਮਾਤਮਾ ਦੇ ਚਰਨਾਂ ਵਿੱਚ ਜਦੋਂ ਸਾਨੂੰ ਲੈ ਜਾਂਦਾ, ਨਾਮ ਕੀ ਪਰਮਾਤਮਾ ਵੀ ਸਾਨੂੰ ਅਭੇਦ ਕਰਦਾ ਹੈ। ਤੇ ਜਿਨ੍ਹਾਂ ਜਿਨ੍ਹਾਂ ਨੇ ਵੀ ਨਾਮ ਜਪਿਆ ਮੇਰੇ ਸਾਹਿਬ ਕਹਿੰਦੇ ਉਹਨਾਂ ਦੇ ਕਾਰਜ ਰਾਸ ਆਏ। ਸਾਹਿਬ ਕਿਰਪਾਲੂ ਜੀ ਨੇ ਅੰਮ੍ਰਿਤ ਗੁਰਬਾਣੀ ਦੇ ਵਿੱਚ ਰਹਿਮਤ ਭਰੇ ਬਚਨ ਕੀਤੇ ਨੇ। ਹਜ਼ੂਰ ਕਹਿੰਦੇ ਇਸ ਨਾਮ ਦੀ ਬਰਕਤ ਤੱਕੋ। ਸਾਹਿਬ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਜੀ ਜਿਨ੍ਹਾਂ ਦੇ ਅੰਮ੍ਰਿਤ ਬਚਨ ਗੁਰੂ ਗ੍ਰੰਥ ਸਾਹਿਬ ਜੀ ਦੇ ਅਸੀਂ 15 ਰਾਗਾਂ ਵਿੱਚ ਪੜ੍ਹਨੇ। ਧੰਨ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਜੀ, ਉਹਨਾਂ ਨੇ ਹਰ ਇੱਕ ਬਚਨ ਦੇ ਅੰਦਰ ਨਾਮ ਸਿਮਰਨ ਜੀਵਨ ਨੂੰ ਕਮਾਉਣ ਦੀ ਗੱਲ ਕਹੀ। ਉਹਨਾਂ ਦੇ ਅੰਮ੍ਰਿਤ ਬਚਨਾਂ ਵਿੱਚ ਕੀ ਪੜ੍ਹਨੇ ਆ ਤੇ ਉਹ ਸਮਝਾਉਂਦੇ ਨੇ ਕਿ ਇਸ ਨਾਮ ਵਿੱਚ ਪ੍ਰਭੂ ਦੀ ਸ਼ਰਨ ਵਿੱਚ ਪੈਣ ਵਿੱਚ ਕਿੰਨੀਆਂ ਕੁ ਬਰਕਤਾਂ। ਸਾਹਿਬ ਗੁਰੂ ਤੇਗ ਬਹਾਦਰ ਜੀ ਨਾਲੇ ਤਾਂ ਸਾਡੇ ਮਨ ਨੂੰ ਸਮਝਾਉਂਦੇ ਨੇ ਤੇ ਨਾਲੇ ਤੇ ਉਹਨਾਂ ਦੀਆਂ ਉਦਾਹਰਣਾਂ ਦਿੰਦੇ ਨੇ ਜਿਨ੍ਹਾਂ ਨੇ ਸਭ ਤੋਂ ਵੱਡੇ ਨਾਮ ਨੂੰ ਜਪਿਆ ਤੇ ਨਾਮ ਜਪ ਕੇ ਉਹ ਗੁਰਮੁਖ ਪਾਰ ਉਤਰ ਗਏ। ਸਤਿਗੁਰੂ ਗੁਰੂ ਤੇਗ ਬਹਾਦਰ ਜੀ ਦਾ ਅੰਮ੍ਰਿਤ ਬਚਨ ਸੋਰਠ ਰਾਗ ਵਿੱਚ ਅਸੀਂ ਪੜ੍ਹਨੇ। ਇਹ ਸ਼ਬਦ ਆਰੰਭ ਹੁੰਦਾ ਹੈ ਮਨ ਰੇ ਪ੍ਰਭ ਕੀ ਸ਼ਰਨ ਵਿਚਾਰੋ, ਦੇਖ ਇਸ ਨਾਮ ਵਿੱਚ ਕਿੰਨੇ ਬਰਕਤ ਹੈ ਹੇ ਮਨਾ। ਜੇ ਤੂੰ ਇਹ ਚਾਹੇ ਵੀ ਜਪਣ ਤੋਂ ਪਹਿਲਾਂ ਮੈਨੂੰ ਕੋਈ ਦੱਸੋ ਕਿ ਨਾਮ ਵਿੱਚ ਕਿੰਨੇ ਕੁ ਡਰ ਗਏ। ਸਾਹਿਬ ਕਹਿੰਦੇ ਨੇ ਮਨ ਰੇ ਪ੍ਰਭ ਕੀ ਸ਼ਰਨ ਵਿਚਾਰੋ, ਜੇ ਸਿਮਰਤ ਗਨਤਾ ਕੀ ਉਦਰੀ ਤਾਂ ਕੋ ਜਤ ਉਰਤਾਰੋ। ਕਿ ਜਿਹਦਾ ਸਿਮਰਨ ਕਰਨ ਦੇ ਨਾਲ ਗਰਕਾ ਵਰਗੀ ਪਾਪਣ, ਜਿਹਨੇ ਸਾਰੀ ਜ਼ਿੰਦਗੀ ਕੇਵਲ ਪਾਪ ਕਮਾਏ ਨੇ, ਨਾਮ ਨੇ ਉਹਦੇ ਅੰਦਰ ਨੂੰ ਵੀ ਧੋ ਕੇ ਰੱਖ ਦਿੱਤਾ। ਸਾਹਿਬ ਕਹਿੰਦੇ ਨੇ ਜੇ ਸਿਮਰਤ ਗਨਤਾ ਕੀ ਉਦਰੀ ਤਾਂ ਕੋ ਜਤ ਉਰਤਾਰੋ, ਅਚਲ ਭਇਓ ਧਰੂ ਜਾਂ ਕਹਿ ਸਿਮਰਨ ਹਰ ਨਿਰਭੈ ਪਦ ਪਾਇਆ। ਜਿਸ ਪਰਮਾਤਮਾ ਦਾ ਨਾਮ ਜਪਣ ਕਰਕੇ ਧਰੂ ਵਰਗਾ ਭਗਤ ਜਿਹੜਾ ਉਹ ਅਟਲ ਪਦਵੀ ਤੇ ਪਹੁੰਚ ਗਿਆ। ਉਹ ਉਸ ਪਦਵੀ ਤੇ ਪਹੁੰਚਿਆ ਕਿ ਜਿੱਥੇ ਸ਼ਾਇਦ ਕੋਈ ਸੰਸਾਰ ਦਾ ਮਨੁੱਖ ਪਹੁੰਚੇ। ਕਹਿਣ ਲੱਗੇ ਉਹ ਨਾਮ ਦੀ ਬਰਕਤ ਤੇ ਅਟਲ ਹੋ ਗਿਆ। ਅਟਲ ਭਇਓ ਧਰੂ ਜਾਂ ਕਹਿ ਸਿਮਰਨ ਹਰ ਨਿਰਭੈ ਪਦ ਪਾਇਆ, ਦੋ ਘਟਤਾ ਇਹ ਜਿਦ ਕੋ ਸਵਾਮੀ ਤੈ ਕਾਹੇ ਵਿਸਰਾਇਆ। ਕਹਿੰਦੇ ਜਦ ਹੀ ਸ਼ਰਨ ਗਈ ਕਿਰਪਾ ਨਿਧ ਕੱਚ ਗ੍ਰਾਹ ਤੇ ਛੂਟਾ, ਮਹਿਮਾ ਨਾਮ ਕਾ ਲੋ ਬਰਨੂ ਰਾਮ ਕੈਸ ਬੰਧਨ ਤੇ ਟੋਟਾ। ਕਹਿੰਦੇ ਜੇ ਹਾਥੀ ਨੂੰ ਟੰਗਰੇ ਨੇ ਪਕੜਿਆ ਉਹਨੇ ਪਰਮਾਤਮਾ ਦੀ ਟੇਕ ਲਈ ਉਹ ਛੁੱਟ ਗਏ। ਅਖੀਰ ਤੇ ਕਹਿੰਦੇ ਨੇ ਕਿ ਅਜਾ ਮਲ ਪਾਪੀ ਜਗ ਜਾਣੇ। ਕਿਹੜਾ ਬੰਦਾ ਜਿਹੜਾ ਅਜਾ ਮਲ ਨੂੰ ਨਹੀਂ ਜਾਣਦਾ ਪਿਆ, ਉਸ ਪਾਪੀ ਬੰਦੇ ਨੂੰ ਸਾਰਾ ਸੰਸਾਰ ਜਾਣਦਾ। ਪਰ ਦੇਖੋ ਨਾਮ ਦੀ ਬਰਕਤ, ਅਜਾ ਮਲ ਪਾਪੀ ਜਗ ਜਾਣੈ ਨਿਮਖ ਮਾਏ ਨਿਤਾਰਾ, ਨਾਨਕ ਕਹਿਤ ਚੇਤ ਚਿੰਤਾਮਨ ਤੈ ਪੀ ਉਤਰੈ। ਪਰ ਜੇ ਤੂੰ ਉਸ ਪਰਮਾਤਮਾ ਨੂੰ ਜਪੈ ਤੇ ਦੇਖ ਤੂੰ ਭਵਜਲ ਤੋਂ ਪਾਰ ਹੈ। ਸਤਿਗੁਰੂ ਤੇਗ ਬਹਾਦਰ ਜੀ ਨੇ ਜਿੱਥੇ ਨਾਮ ਦੀ ਉਪਮਾ ਕੀਤੀ ਹੈ ਉੱਥੇ ਸੰਸਾਰ ਦੀ ਨਾਸ਼ ਮਾਨਤਾ ਨੂੰ ਹੀ ਆਪਣੇ ਅੰਮ੍ਰਿਤ ਬਚਨਾਂ ਵਿੱਚ ਬੜੇ ਪਿਆਰੇ ਢੰਗ ਨੂੰ ਬਿਆਨ ਕੀਤਾ ਹੈ ਕਿ ਸੰਸਾਰ ਦੀ ਹਕੀਕਤ ਕੀ ਹੈ। ਕਿਤੇ ਕਿ ਸਰਬ ਕਹਿੰਦੇ ਨੇ ਕਿ ਜੋ ਉਪਜਿਓ ਸੋ ਵਿਦਤ ਹੈ, ਪਰੋ ਆਜ ਕੈ ਕਾਲ ਨਾਨਕ ਹਰ ਗੁਣ ਗਾਏ ਦੇ ਛਾਜ ਸਗਲ ਚੰਗਾ। ਸਹਿਬ ਨਾਲ ਆਪ ਹੀ ਕਹਿੰਦੇ ਨੇ ਕਿ ਸੰਸਾਰ ਵਿੱਚ ਕੋਈ ਨੀ ਰਿਹਾ, ਚਿੰਤਾ ਕਾਸ਼ੀ ਕੀਜੀਏ ਜੋ ਅਨਹੋਣੀ ਹੋਏ, ਇਹ ਮਾਰਗ ਸੰਸਾਰ ਕੋ ਨਾਨਕ ਫਿਰ ਨਹੀਂ ਹੋਏ। ਪਰ ਇੱਕ ਨਾਲ ਕਿਰਪਾ ਕੀਤੀ ਅਖੀਰ ਤੇ ਸਿੰਧ ਨੇ ਸਭ ਕੁਝ ਚਲਾ ਜਾਏਗਾ, ਪਰ ਆ ਚਾਰ ਗੱਲਾਂ ਕਦੀ ਭੁੱਲੀਆਂ। ਕਹਿੰਦੇ ਇੱਕ ਪਰਮਾਤਮਾ, ਪਰਮਾਤਮਾ ਦਾ ਨਾਮ, ਨਾਮ ਦਾ ਦਾਤਾ ਗੁਰੂ ਤੇ ਨਾਮ ਜਪਣ ਵਾਲਾ ਸਾਧੂ। ਸਾਹਿਬ ਗੁਰੂ ਤੇਗ ਬਹਾਦਰ ਜੀ ਕਹਿੰਦੇ ਇਹ ਸਦੀਵ ਕਾਲ ਦੀ ਰਹਿ, ਇਹ ਨਾਮ ਦੀ ਬਰਕਤ ਹੈ। ਅਖੀਰ ਦਾ ਬਚਨ ਵੀ ਅਸੀਂ ਇਹ ਪੜ੍ਹਨੇ ਆ ਤੇ ਗੁਰੂ ਤੇਗ ਬਹਾਦਰ ਜੀ ਨੇ ਮਿਹਰ ਵੀ ਇਹ ਕੀਤੀ, ਉਹਨਾਂ ਦਾ ਪਹਿਲਾ ਸ਼ਬਦ ਪੜ੍ਹੋ ਤੇ ਅਖੀਰ ਵਾਲੇ ਸ਼ਲੋਕ ਪੜ੍ਹ ਕੇ ਦੇਖੋ। ਪਹਿਲੇ ਸ਼ਬਦ ਵਿੱਚ ਗੁਰੂ ਤੇਗ ਬਹਾਦਰ ਜੀ ਕੁਝ ਛੱਡਣ ਦੀ ਗੱਲ ਕਹਿੰਦੇ ਨੇ ਤੇ ਅਖੀਰ ਵਾਲੇ ਸ਼ਲੋਕ ਵਿੱਚ ਗੁਰੂ ਤੇਗ ਬਹਾਦਰ ਜੀ ਮਨੁੱਖ ਨੂੰ ਕੁਝ ਪਕੜਨ ਲਈ ਉਪਦੇਸ਼ ਦਿੰਦੇ। ਛੱਡਣਾ ਕੀ ਤੇ ਪਕੜਨਾ ਕੀ? ਗੁਰੂ ਸਾਹਿਬ ਗੁਰੂ ਤੇਗ ਬਹਾਦਰ ਜੀ ਦੇ ਇੱਕ ਤੁਕ ਪਹਿਲੀ ਗੌੜੀ ਰਾਤ ਵੀ ਕਿਤੇ ਚੇਤੇ ਰਹਿ ਗਏ, ਇੱਕ ਅਖੀਰ ਵਾਲਾ ਸ਼ਲੋਕ ਚੇਤੇ ਰਹਿ ਗਏ ਤੇ ਸਾਰੇ ਸਿਧਾਂਤ ਦੀ ਸਮਝ ਪੈ ਜਾਏਗੀ। ਗੁਰੂ ਤੇਗ ਬਹਾਦਰ ਜੀ ਫਰਮਾਉਂਦੇ ਕੀ? ਸਾਹਿਬ ਨੇ ਪਹਿਲਾ ਬਚਨ ਕਿਹਾ ਤਿਆਗਣਾ ਕੀ? ਬਚਨ ਕੀ ਪੜ੍ਹਨੇ? ਸਾਧੋ ਮਨ ਕਾ ਮਾਨ ਤਿਆਗੋ, ਇਹਨੂੰ ਛੱਡ ਦੇ। ਹੋਰ ਕੀ ਛੱਡੋ? ਕਾਮ ਕ੍ਰੋਧ ਸੰਗਤ ਦੁਰਜਨ ਕੀ ਤਾਤੇ ਐਨ ਪਾਓ। ਇੱਕ ਮਾਨ ਤਿਆਗੋ, ਦੂਜਾ ਕਾਮ ਕ੍ਰੋਧ ਤੇ ਦੁਰਜਨ ਦੀ ਸੰਗਤ ਤੋਂ ਦੂਰ ਰਹੋ। ਇੱਕ ਹੁੰਦਾ ਸੁਰਜਨ, ਇੱਕ ਹੁੰਦਾ ਦੁਰਜਨ। ਦੇਖੋ ਜਿਹੜੇ ਪ੍ਰਭੂ ਦੀ ਭਗਤੀ ਕਰਨ ਵਿੱਚ ਗੁਰੁੰਦ ਨੇ ਉਹਨਾਂ ਦੇ ਦਰਸ਼ਨ ਕਰੀਏ ਤੇ ਦੁਰਮਤ ਦਾ ਨਾਸ ਹੁੰਦਾ ਹੈ, ਤੇ ਜਿਹੜੇ ਆਪ ਮਲੀਨਤਾ ਵਿੱਚ ਪਏ ਨੇ ਉਹਨਾਂ ਦੇ ਨੇੜੇ ਜਾਈਏ ਤੇ ਅੰਦਰ ਵਿਕਾਰਾਂ ਵਾਲੇ ਪੁਰਨੇ ਉੱਠਦੇ। ਸਾਹਿਬ ਨੇ ਤਾਂ ਹੀ ਬਾਣੀ ਵਿੱਚ ਕਿਹਾ ਕਿ ਜਿਨ੍ਹਾਂ ਦਸੰਦੜੀਆਂ ਦੁਰਮਤ ਵਧੀਆ ਮਿੱਤਰ ਅਸਾਡੇ ਸਹੀ, ਪਰ ਇੱਕ ਪਾਸੇ ਉਹ ਵੀ ਨੇ ਜਿਨ੍ਹਾਂ ਦੇ ਕੋਲ ਗਿਆ ਬੰਦੇ ਦਾ ਅੰਦਰ ਖਿੰਡਦਾ ਹੈ ਤੇ ਉਹਨਾਂ ਬਾਰੇ ਭਗਤ ਜੀ ਕਹਿੰਦੇ ਨੇ ਕਬੀਰ ਸਾਧਕ ਸਾਜਨਾ ਕੀਜੀਏ ਦੂਰ ਜਾਈਏ ਭਾਗ ਜੀ। ਕਿਉਂ? ਕਹਿਣ ਲੱਗੇ ਬਾਸਣ ਕਾਰੋ ਪਰਤੀਏ ਤੌਕ ਚਲਾ ਗਏ, ਦਾਗ ਕਾਲੇ ਭਾਂਡੇ ਨੂੰ ਪਕੜ ਕੇ ਚਲਾ ਗਏ ਤੇ ਉਹਨੇ ਚਿੱਟੇ ਬਸਤਰਾਂ ਤੇ ਕੋਈ ਨਾ ਕੋਈ ਦਾਗ ਲਾ ਦਿੱਤਾ। ਗੁਰੂ ਤੇਗ ਬਹਾਦਰ ਜੀ ਫਰਮਾ ਰਹੇ ਨੇ ਸਾਧੋ ਮਨ ਕਾ ਮਾਨ ਤਿਆਗੋ, ਕਾਮ ਕ੍ਰੋਧ ਸੰਗਤ ਦੁਰਜਨ ਕੀ ਤਾਤੇ ਐਨ ਭਾਗੋ। ਇਹ ਤਾਂ ਦਿਓ ਤਿਆਗ ਤੇ ਪਕੜੀਏ ਕੀ? ਹਜ਼ੂਰ ਨੇ ਅਖੀਰਲਾ ਸ਼ਲੋਕਿਆ ਰਾਮ ਨਾਮ ਉਰ ਮੈਂ ਕਹਿਓ। ਹੁਣ ਤਿਆਗੋ ਦਰ ਤੇ ਛੱਡਣਾ ਤੇ ਗਹਿਣ ਦਰ ਹੁੰਦਾ ਪਕੜਨਾ। ਪਹਿਲਾ ਸ਼ਬਦ ਗੁਰੂ ਤੇਗ ਬਹਾਦਰ ਜੀ ਦਾ ਤਿਆਗਣ ਲਈ ਗੁਰੂ ਗ੍ਰੰਥ ਸਾਹਿਬ ਵਿੱਚ ਅਖੀਰਲਾ ਸ਼ਲੋਕ ਹੈ ਕੁਝ ਗਹਿਣ ਲਈ ਪਕੜਨ। ਸਾਹਿਬ ਕਹਿੰਦੇ ਰਾਮ ਨਾਮ ਉਰ ਮੈਂ ਕਹਿਓ ਤੇ ਉਸ ਪ੍ਰਭੂ ਦੇ ਨਾਮ ਨੂੰ ਹਿਰਦੇ ਉੱਠ ਕੇ ਪਕੜ ਲਿਆ। ਤੇ ਸਾਹਿਬ ਕਹਿੰਦੇ ਜਾਣਦਾ ਸਮ ਨਹੀਂ ਕੋਈ, ਸਮ ਦਾ ਅਰਥ ਬਰਾਬਰ ਤੇ ਨਾਮ ਦੇ ਬਰਾਬਰ, ਬੰਦਗੀ ਦੇ ਬਰਾਬਰ, ਸਿਮਰਨ ਦੇ ਬਰਾਬਰ ਹੋਰ ਕੁਝ ਨਹੀਂ। ਰਾਮ ਨਾਮ ਉਰ ਮੈਂ ਕਹਿਓ ਜਾਣਦਾ ਸਮ ਨਹੀਂ ਕੋਏ, ਜੇ ਸਿਮਰਤ ਸੰਕਟ ਮਿਟੈ ਦਰਕ ਤੁਹਾਰੋ ਹੋਏ। ਜਿਸ ਦਾ ਸਿਮਰਨ ਕਰਨ ਦੇ ਨਾਲ ਮੁਸੀਬਤ ਮਿਟ ਜਾਏ, ਸੰਕਟ ਮਿਟ ਜਾਣ ਤੇ ਜਿਸ ਨਾਮ ਨੂੰ ਚੇਤੇ ਕੀਤਿਆਂ ਪਰਮਾਤਮਾ ਦੇ ਦਰਸ਼ਨ ਹੋ ਜਾਣ। ਸਹਿਬ ਕਿਰਪਾਲੂ ਜੀ ਨੇ ਫਿਰ ਉਸ ਤੋਂ ਪਹਿਲਾਂ ਜਿਹੜਾ ਬਚਨ ਕਿਹਾ ਉਹਦੇ ਵੀ ਦੱਸੇ ਹੈ ਕਿ ਨਾਮ ਸਭ ਤੋਂ ਉੱਤਮ ਹੈ। ਪ੍ਰਭੂ, ਪ੍ਰਭੂ ਦਾ ਨਾਮ, ਨਾਮ ਦਾ ਦਾਤਾ ਸਤਿਗੁਰੂ, ਜਪਣ ਵਾਲਾ ਗੁਰਮੁਖ ਸਾਧੂ, ਉਹ ਸੰਸਾਰ ਵਿੱਚ ਸਦੀਵ ਕਰ ਰਹਿੰਦੇ। ਸਹਿਬ ਨੇ ਸ਼ਬਦ ਵਰਤੇ ਨੇ ਕਿ ਨਾਮ ਰਹੋ, ਸਾਧੂ ਰਹੋ, ਰਹੋ ਗੁਰ ਗੋਬਿੰਦ ਕਹੋ ਨਾਨਕ ਇਹ ਜਗਤ ਮੈਂ ਕਿਨ ਜਪਿਓ ਗੁਰਮੰਤ। ਕਿੰਨੇ ਗੁਰੂ ਕਾ ਮੰਤਰ ਜਪਿਆ? ਸਾਹਿਬ ਕਹਿੰਦੇ ਨੇ ਉਹ ਸਦੀਵ ਕਾਲ ਲਈ ਭੇਜਿਆ। ਆਪਾਂ ਕਹਾਂਗੇ ਵੀ ਸਦੀਵ ਕਾਲ ਲਈ ਕਿਵੇਂ ਦੇਖੋ ਉਹ ਸਰੀਰਕ ਤੌਰ ਤੇ ਭਾਵੇਂ ਦੂਰ ਭਾਟੇ ਪਰ ਹਕੀਕਤ ਵਿੱਚ ਉਹ ਦੈਵੀ ਦ੍ਰਿਸ਼ਟੀ ਉਹ ਅੰਦਰ ਦੀ ਚਾਨਣ ਵਾਲੀ ਰਹਿਮਤ ਜੋ ਹੈ ਉਹ ਕਦੀ ਦੂਰ ਨਹੀਂ ਜਾਂਦੀ। ਸਾਹਿਬ ਧੰਨ ਗੁਰੂ ਰਾਮਦਾਸ ਜੀ ਨੇ ਅੱਜ ਤੁਰਕ ਕੇ ਜਿਹੜਾ ਪਵਿੱਤਰ ਸ਼ਬਦ ਸਾਨੂੰ ਬਖਸ਼ਿਸ਼ ਕੀਤਾ ਮੈਂ ਆਰੰਭ ਵਿੱਚ ਅਰਜ਼ ਕੀਤੀ ਹੈ ਕਿ 442 ਅੰਕ ਤੋਂ ਸ਼ੁਰੂ ਹੁੰਦਾ ਤੇ 444 ਅੰਕ ਤੇ ਵੀ ਸੰਪੂਰਨਤਾ ਹੈ। ਇਸ ਕਰਕੇ ਇਹਨੂੰ ਥੋੜਾ ਜਿਹਾ ਸੰਖੇਪ ਵਿੱਚ ਇਹਦੇ ਕੇਵਲ ਅਖਰੀ ਅਰਥ ਆਪਾਂ ਕਰ ਸਕਾਂਗੇ। ਸ਼ਬਦ ਆਰੰਭ ਹੋਇਆ ਚਿਮ ਕਿਵੇਂ ਚਿਮ ਚਿਮ ਵਰਤ ਹੈ ਅੰਮ੍ਰਿਤ ਧਾਰਾ ਰਾਮ। ਚਿਮ ਚਿਮੇ ਦਾ ਅਰਥ ਹੁੰਦਾ ਹੈ ਕਿ ਹਵਾ ਬਿਲਕੁਲ ਐਸਾ ਐਸਾ ਹੋ ਜਾਏ ਤੇਜ ਹਵਾ ਚੱਲੇ ਨਾ ਬਦਲ ਟਿਕ ਜਾਏ ਤੇ ਨਿੰਮੀ ਨਿੰਮੀ ਫੂਰ ਨਿੰਮੀਆਂ ਨਿੰਮੀਆਂ ਤਣੀਆਂ ਬਦਲਾਂ ਵਿੱਚੋਂ ਧਰਤੀ ਤੇ ਡਿੱਗਦੀਆਂ ਰਹਿਣ ਤੇ ਆਪਾਂ ਕਹਿੰਦੇ ਝਿਮ ਝਿਮਾ ਮੀਂਹ ਪਿਆ ਪੈਂਦਾ। ਧੰਨ ਗੁਰੂ ਰਾਮਦਾਸ ਕਹਿੰਦੇ ਮੇਰੇ ਮਾਲਕ ਜੀ ਤੁਸੀਂ ਕਿੰਨੀ ਕਿਰਪਾ ਕੀਤੀ ਕਿ ਝਿਮ ਝਿਮੇ ਝਿਮ ਝਿਮ ਅੰਮ੍ਰਿਤ ਵਰਤੇ ਅੰਮ੍ਰਿਤ ਧਾਰਾ ਰਾਮ। ਹੁਣ ਇਹਦੇ ਅਰਥ ਕੇਵਲ ਵਾਜਮੁਖੀ ਨਹੀਂ ਕਿ ਦੇਖੋ ਜੀ ਜਿਵੇਂ ਮੀਂਹ ਪੈਂਦਾ ਇਸੇ ਤਰ੍ਹਾਂ ਅੰਮ੍ਰਿਤ ਧਾਰਾ ਨਾਮ ਦੀ ਵਰਤ ਵੀ ਹੈ। ਹਕੀਕਤ ਵਿੱਚ ਧੰਨ ਗੁਰੂ ਗ੍ਰੰਥ ਸਾਹਿਬ ਜੀ ਨੇ ਕਿਰਪਾ ਕੀਤੀ ਹੈ ਕਹਿੰਦੇ ਜਦੋਂ ਗੁਰਮੁਖ ਪਿਆਰੇ ਪ੍ਰਭੂ ਦੇ ਨਾਮ ਵਿੱਚ ਗੁਰੰਦ ਹੁੰਦੇ ਨੇ ਕਿ ਜਿਵੇਂ ਇੱਕ ਫੁਹਾਰ ਬਦਲਾਂ ਵਿੱਚੋਂ ਨਿੰਮੀ ਨਿੰਮੀ ਪਾਣੀ ਦੀ ਨਿਕਲਦੀ ਹੈ ਸੱਚ ਜਾਣੋ ਬੰਦਗੀ ਕਰਨ ਵਾਲੇ ਦੇ ਅੰਦਰ ਵੀ ਇਸੇ ਤਰ੍ਹਾਂ ਨਾਮ ਦੀ ਫੁਹਾਰ ਚੱਲਦੀ ਹੁੰਦੀ। ਉਹਨੂੰ ਸਾਹਿਬ ਨੇ ਗਾਣੀ ਵਿੱਚ ਵੀ ਕਹਿਣ ਲੱਗੇ ਛਿਮ ਛਿਮ ਵਰਤ ਹੈ ਅੰਮ੍ਰਿਤ ਧਾਰਾ ਮਨ ਪੀਵੈ ਹੁਣ ਸ਼ਬਦ ਵਿਚਾਰ। ਉਹਨੂੰ ਸਾਹਿਬ ਨੇ ਅੰਮ੍ਰਿਤ ਬਾਣੀ ਵਿੱਚ ਕਿਰਪਾ ਕੀਤੀ ਹੈ ਕਹਿੰਦੇ ਝਿਮ ਝਿਮੇ ਝਿਮ ਝਿਮ ਵਰਤ ਹੈ ਅੰਮ੍ਰਿਤ ਧਾਰਾ ਰਾਮ ਤੇ ਅੰਦਰ ਉਹ ਨਾਮ ਦੀ ਫੁਹਾਰ ਅੰਦਰ ਉਹ ਨਾਮ ਦੀ ਝਿਮ ਝਿਮੀ ਜਿਹੜੀ ਘੜੀ ਹੈ ਉਹ ਲੱਗ ਗਈ ਹੈ ਤੇ ਅਸਲ ਵਿੱਚ ਧੰਨ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਉਹਨਾਂ ਨੇ ਆਪਣੇ ਪਾਵਨ ਪਵਿੱਤਰ ਜੀਵਨ ਵਿੱਚ ਜਦੋਂ ਉਹਨਾਂ ਨੇ ਆਪਣੇ ਨੇਤਰਾਂ ਦੀ ਗੱਲ ਵੀ ਕੀਤੀ ਇੱਕ ਦਿਨ ਅਰਜ਼ ਕੀਤੀ ਸੀ ਕਿ ਤਵਾ ਰੀਸ ਨੇ ਬਚਨ ਕਹਿ ਦੇ ਕਿ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਉਹਨਾਂ ਦੇ ਪਵਿੱਤਰ ਨੇਤਰ ਹਮੇਸ਼ਾ ਤੇਜਲ ਰਹਿੰਦੇ ਸਨ ਹਮੇਸ਼ਾ ਹੀ ਭਿੱਜੇ ਰਹਿਣੇ ਤੇ ਜੇ ਤੂੰ ਪੁੱਛੇ ਵੀ ਉਹਨਾਂ ਨੇਤਰਾਂ ਵਿੱਚ ਜਲ ਬਿਲਕੁਲ ਨਹੀਂ। ਧੰਨ ਗੁਰੂ ਗ੍ਰੰਥ ਸਾਹਿਬ ਜੀ ਕਿਰਪਾ ਕਰਦੇ ਨੇ ਕਹਿੰਦੇ ਨੇ ਜਦੋਂ ਅੰਦਰ ਨਾਮ ਅੰਮ੍ਰਿਤ ਦੀ ਫੁਹਾਰ ਚੜੀ ਤੇ ਉਦੋਂ ਨੇਤਰਾਂ ਵਿੱਚ ਜਲ ਵੀ ਗੁਰੂ ਰਾਮਦਾਸ ਖੁਦ ਪਰਮਾਉਂਦੇ ਨੇ ਅਸਲ ਵਿੱਚ ਉਹ ਨੇਤਰ ਹੀ ਅੰਮ੍ਰਿਤ ਨਾਲ ਭਿੱਜ ਗਏ ਸਨ ਤੇ ਆਪਾਂ ਰੋਜ਼ ਪੜ੍ਹਨੇ ਆ ਕਿ ਹਰ ਅੰਮ੍ਰਿਤ ਕਿਲੇ ਲੋਇਣਾ ਉਹ ਆਖਰ ਅੰਮ੍ਰਿਤ ਨਾਲ ਭਿੱਜੇ ਹੋਏ ਨੇਤਰ ਨੇ ਜੇ ਅੰਦਰ ਨਾਮ ਦੀ ਫੁਹਾਰ ਗੁਰੂ ਰਾਮਦਾਸ ਜੀ ਤਾਂ ਕਿਰਪਾ ਕਰਦੇ ਨੇ ਉਹਨਾਂ ਦੇ ਬਚਨ ਕਹਿੰਦੇ ਨੇ ਮੇਰੇ ਸਤਿਗੁਰੂ ਦੇ ਪਵਿੱਤਰ ਦੇਹ ਵਿੱਚੋਂ ਨਾ ਅੰਮ੍ਰਿਤ ਦੀ ਫੁਹਾਰ ਨਿਕਲਦੀ ਹੈ ਤੇ ਜਿਹੜਾ ਪੋਲ ਲੰਘਦਾ ਉਹਦੇ ਉਹੀ ਅੰਮ੍ਰਿਤ ਨਾਲ ਪ੍ਰਸ਼ਾਦ ਕਰ ਦਿੰਦੀ। ਅਸੀਂ ਪੜ੍ਹਨੇ ਗੁਰ ਅੰਮ੍ਰਿਤ ਕਿੰਨੀ ਦੇਹੋਰੀ ਅੰਮ੍ਰਿਤ ਗੁਰ ਕੇ ਰਾਮ ਰਾਜੇ ਜਿੰਨਾ ਗੁਰਬਾਣੀ ਮਨ ਭਾਈਆ ਅੰਮ੍ਰਿਤ ਛੱਕ ਛੱਕੇ। ਇਸੇ ਤਰ੍ਹਾਂ ਬਚਨ ਹੈ ਕਿ ਹਰ ਅੰਮ੍ਰਿਤ ਭਿੰਨੇ ਲੋਇਣਾ ਮਨ ਪ੍ਰੇਮ ਰਤਨਾ ਰਾਮ ਰਾਜੇ ਮਨ ਰਾਮ ਸਵਤੀ ਲਾਇਆ ਕੰਚਨ ਸੁਵਿਨਾ। ਹਜ਼ੂਰ ਕਹਿ ਰਹੇ ਨੇ ਚਿਮ ਚਿਮੇ ਚਿਮ ਚਿਮ ਵਰਤ ਹੈ ਅੰਮ੍ਰਿਤ ਧਾਰਾ ਰਾਮ। ਗੁਰਮੁਖੇ ਗੁਰਮੁਖ ਨਗਰੀ ਰਾਮ ਪਿਆਰਾ ਰਾਮ। ਗੁਰਮੁਖੇ ਤੇ ਗੁਰਮੁਖ ਦੋ ਸ਼ਬਦ ਨੇ ਕਹਿੰਦੇ ਕਿ ਉਹਨਾਂ ਗੁਰਮੁਖਾਂ ਨੂੰ ਸ਼ਬਦ ਇਹ ਵੀ ਵਰਤਾਂ ਜਿਨ੍ਹਾਂ ਨੇ ਗੁਰੂ ਜੀ ਦੇ ਸਨਮੁਖ ਰਹਿ ਕੇ ਨਾਮ ਜਪੇ ਉਹਨਾਂ ਨੂੰ ਪਿਆਰਾ ਰਾਮ ਸੋਹਣਾ ਪ੍ਰਭੂ ਨਗਰੀ ਆ ਗਏ। ਰਾਮ ਨਾਮ ਪਿਆਰਾ ਤੇ ਕੇਵਲ ਰਾਮ ਨਹੀਂ ਉਸ ਦਾ ਨਾਮ ਵੀ ਉਹਨਾਂ ਨੂੰ ਪਿਆਰਾ ਹੈ। ਜਗਤ ਨਿਸਤਾਰਾ ਉਹ ਨਾਮ ਜਿਹੜਾ ਸਾਨੂੰ ਭਵਜਲ ਤੋਂ ਤਾਰ ਸਕਦਾ ਹੈ ਰਾਮ ਨਾਮ ਵਡਿਆਈ ਤੇ ਜਿਸ ਪ੍ਰਭੂ ਦੇ ਨਾਮ ਨੇ ਇਸ ਮਨੁੱਖ ਨੂੰ ਵਡਿਆਈ ਦੇਣੀ ਹੈ। ਸਾਹਿਬ ਕਹਿੰਦੇ ਕਲਯੁਗ ਰਾਮ ਨਾਮ ਹੋਏ ਥਾਰ ਗੁਰਮੁਖ ਪਾਰ ਲਗਾਈ। ਇਸ ਕਲਯੁਗ ਦੇ ਸਮੇਂ ਵਿੱਚ ਸਾਹਿਬ ਕਹਿੰਦੇ ਨੇ ਪ੍ਰਭੂ ਦਾ ਨਾਮ ਗੋਇਥਾ ਦਾ ਅਰਥ ਜਹਾਜ਼ ਹੈ। ਰਾਮ ਨਾਮ ਗੋਇਥਾ ਗੁਰਮੁਖ ਪਾਰ ਲਗਾਈ ਪਰ ਇਹ ਕਦੇ ਵੀ ਭੁੱਲੀਏ ਨਾ ਨਾਮ ਭਾਵੇਂ ਗੋਇਥਾ ਹੈ ਪਰ ਸਤਿਗੁਰੂ ਮਿਲਾ ਨੇ, ਗੁਰੂ ਮਿਲਾ ਤੋਂ ਬਿਨਾਂ ਇਸ ਨਾਮ ਦੇ ਵੇੜੇ ਵਿੱਚ ਅਸੀਂ ਆਪਣੀ ਮਰਜ਼ੀ ਨਾਲ ਕਹੀਏ ਬਾਹਰ ਹੋ ਜਾਂਗੇ ਬਿਲਕੁਲ। ਸਾਹਿਬ ਕਹਿੰਦੇ ਨੇ ਨਾਮ ਇੱਕ ਜਹਾਜ਼ ਹੈ, ਸਤਿਗੁਰੂ ਇੱਕ ਜਹਾਜ਼ ਨੂੰ ਚਲਾਉਣ ਵਾਲੇ ਨੇ, ਤੇ ਜਿਹਨੇ ਨਾਮ ਦੀ ਚੇਤ ਲੈ ਲਈ ਉਹ ਭਵਜਲ ਤੋਂ ਪਾਰ ਗਿਆ। ਦੇਖੋ ਬਾਬਾ ਫਰੀਦ ਸਾਹਿਬ ਜੀ ਉਹਨਾਂ ਨੇ ਵੀ ਕਈ ਬਚਨ ਕਿਹਾ, ਕਹਿਣ ਲੱਗੇ ਜਦੋਂ ਸਤਿਗੁਰੂ ਆਪ ਮਿਲਾ ਹੋਣ ਤੇ ਜੀਵਨ ਦੀ ਨਈਆ ਕਿਨਾਰੇ ਜ਼ਰੂਰ ਲੱਗੇ। ਨਾਮ ਵੀ ਇੱਕ ਜਹਾਜ਼ ਹੈ ਜਿਹਦੇ ਵਿੱਚ ਬੈਠ ਜਾਈਏ ਇਹ ਪਾਰ ਕਰਦਾ। ਸਾਹਿਬ ਕਿਰਪਾਲੂ ਜੀ ਨੇ ਮੇਹਰ ਕੀਤੀ, ਕਹਿਣ ਲੱਗੇ ਖਲਤ ਪਲਤ ਰਾਮ ਨਾਮ ਸੁਕੇਲੇ। ਖਲਤ ਦਾ ਅਰਥ ਲੋਕ, ਪਲਤ ਦਾ ਅਰਥ ਤਰਲੋਕ। ਜਿਨ੍ਹਾਂ ਨੇ ਨਾਮ ਜਪਿਆ ਉਹ ਲੋਕ ਤੇ ਪ੍ਰਲੇਕ ਵਿੱਚ ਸੁਹੇਲੇ ਸੁਖੀ ਹੋ ਗਏ। ਗੁਰਮੁਖ ਕਰਨੀ ਸਾਰੀ ਤੇ ਉਹਨਾਂ ਦੀ ਕੇਵਲ ਕਥਨੀ ਨਹੀਂ, ਉਹਨਾਂ ਗੁਰਮੁਖਾਂ ਦੀ ਆਪਣੀ ਕਰਨੀ ਹੈ, ਉਹਨਾਂ ਦੀ ਆਪਣੀ ਜੀਵਨੀ ਹੈ। ਨਾਨਕ ਦਾਤ ਦਇਆ ਕਰ ਦੇਵੈ ਰਾਮ ਨਾਮ ਨਿਕਾਰੀ। ਗੁਰੂ ਰਾਮਦਾਸ ਸੰਤ ਦੇ ਪਹਿਲੇ ਇਸ ਪਦੇ ਨੂੰ ਜਾਂ ਅੰਕ ਨੂੰ ਸੰਪੂਰਨ ਕਰਕੇ ਕਹਿੰਦੇ ਨੇ ਕਿ ਇਹ ਨਾਮ ਅਸਲ ਵਿੱਚ ਦਾਤੇ ਦੀ ਦਾਤ ਹੈ। ਜੇ ਉਹ ਦਇਆ ਕਰੇ, ਜੇ ਉਹ ਤੁਰਚ ਪਵੇ ਤੇ ਦਇਆ ਦੇ ਘਰ ਵਿੱਚ ਆ ਜਾਏ ਫਿਰ ਉਹ ਨਾਮ ਦੀ ਦਾਤ ਦਿੰਦੇ ਨੇ। ਨਾਨਕ ਦਾਤ ਦਇਆ ਕਰ ਦੇਵੈ ਰਾਮ ਨਾਮ ਨਿਕਾਰੀ। ਇਹ ਨਾਮ ਹੀ ਸਾਨੂੰ ਪਾਰ ਕਰ ਦਿੰਦਾ। ਪਿਛਲੇ ਦਿਨੀ ਵੀ ਇੱਕ ਅਰਜ਼ ਕੀਤੀ ਸੀ, ਨਾਮ ਕੇਵਲ ਦਾਤ ਹੈ, ਨਾਮ ਕਿਸੇ ਦਾ ਹੱਕ ਨਹੀਂ। ਜੇ ਮਾਂ ਨੇ ਸੋਚੇ ਜੇ ਮੈਂ ਇੰਨੀਆਂ ਮਿਹਨਤ ਕੀਤੀ ਇੰਨਾ ਮੇਰਾ ਹੱਕ ਬਣਦਾ, ਨਹੀਂ ਹੱਕ ਨਹੀਂ, ਇਹ ਤਾਂ ਦਾਤੇ ਦੀ ਦਾਤ ਹੈ। ਤਾਂ ਹੀ ਗੁਰੂ ਤੇਗ ਬਹਾਦਰ ਜੀ ਨੇ ਕਿਹਾ ਕਿ ਖਮ ਭੀਖਤ ਤੇ ਖਾਰੀ ਤੇਰੇ, ਤੂੰ ਨਿਜ ਪਤ ਹੈ ਦਾਤਾ ਉਹ ਦਇਆਲ, ਨਾਮ ਦਿਓ ਮੰਗਤ ਜਨ ਕੋ ਸਦਾ ਰਹੁ ਰੰਗ ਰਾਤਾ। ਤਾਂ ਹੀ ਬਾਬਾ ਨਾਨਕ ਸਾਹਿਬ ਸਤਿਗੁਰੂ ਜੀ ਫਰਮਾਉਂਦੇ ਨੇ ਕਿ ਤੂੰ ਪ੍ਰਭ ਦਾਤਾ ਦਾਨ ਮਤ ਪੂਰਾ, ਹਮ ਸਾਰੇ ਤੇ ਖਾਰੀ ਜੀਓ, ਮੈਂ ਕਿਆ ਮੰਗੋ ਸਿੱਖ ਸਿਰ ਨਾ ਰਹਾਈ, ਹਰ ਤੀਜਾ ਨਾਮ ਪਿਆਰੀ ਜੀਓ। ਹੇ ਮੇਰੇ ਮਾਲਕ ਜੀ ਕਿ ਨਾਮ ਤਾਂ ਤੇਰੀ ਦਾਤ ਹੈ, ਜੇ ਤੁਸੀਂ ਤੁਰ ਪਾਓ ਤੇ ਇਹ ਦਾਤ ਝੋਲੀ ਵਿੱਚ ਪਾ ਦਿਓ। ਹਜ਼ੂਰ ਕਰਨ ਨਾਨਕ ਦਾਤ ਦਇਆ ਕਰ ਦੇਵੈ ਰਾਮ ਨਾਮ ਨਿਸਤਾਰੀ, ਜਿਨ੍ਹਾਂ ਤੇ ਦਇਆ ਕਰੇ ਉਹਨਾਂ ਨੂੰ ਨਾਮ ਦੀ ਦਾਤ ਮਿਲਦੀ। ਅਗਲਾ ਬਚਨ ਹੈ, ਰਾਮੋ ਰਾਮ ਨਾਮ ਜਪਿਆ ਜੋ ਫਿਲ ਵਿੱਚ ਲਾਸ ਗਵਾਇਆ। ਰਾਮ ਜਿਨ੍ਹਾਂ ਨੇ ਪਰਮਾਤਮਾ ਦੇ ਨਾਮ ਨੂੰ ਜਪਿਆ, ਰਾਮ ਨਾਮ ਨੂੰ ਜਪਿਆ ਉਹਨਾਂ ਦੇ ਦੁੱਖ। ਅਗਲਾ ਸ਼ਬਦ ਹੈ ਕਿਲ ਵਿਖ, ਵੈਸੇ ਕਿ ਇਹਦੇ ਅਰਥ ਆਮ ਤੌਰ ਤੇ ਕਰਨੇ ਆ ਪਾਪ। ਇੱਕ ਮਹਾਂਪੁਰਸ਼ਾਂ ਨੇ ਵਿਅਰਥ ਕੀਤੇ ਨੇ ਕਿਲ ਵਿਖ ਦੇ ਅਰਥ ਕੀ ਨੇ, ਤੇ ਜਦੋਂ ਕਰਨੀ ਵਾਲਾ ਅਰਥ ਕਰਦਾ ਉਹਦੇ ਅਰਥਾਂ ਦਾ ਤਰੀਕਾ ਵੀ ਆਪਣਾ ਹੁੰਦਾ। ਜਿਵੇਂ ਸੰਤ ਬਾਬਾ ਅਤਰ ਸਿੰਘ ਜੀ ਹੋਈ ਮਸਤੂ ਆਣੇ ਵਾਲੇ, ਉਹਨਾਂ ਨੂੰ ਇਹ ਪੁੱਛਿਆ ਕਿ ਪ੍ਰੇਮ ਦਾ ਅਰਥ ਕੀ। ਕਿਸੇ ਜਗਿਆਸੂ ਨੇ ਪੁੱਛ ਲਿਆ ਤੇ ਬਾਣੀ ਵਿੱਚ ਬੜੀ ਬੜੀ ਆਇਆ, ਪ੍ਰੇਮ ਕਰੋ ਪ੍ਰੀਤ ਕਰੋ, ਪ੍ਰੇਮ ਦੇ ਅਰਥ ਕੀ ਨੇ। ਮੈਂ ਜਿੰਨਾ ਆਮ ਬੰਦਾ ਅੱਖਰਾਂ ਵਿੱਚ ਉਲਝਿਆ ਉਹਦੇ ਅਰਥ ਕਰਦਾ, ਕਈ ਕਈ ਪ੍ਰਮਾਣ ਦਿੰਦਾ। ਉਹਨਾਂ ਸਿੱਧੀ ਜੀ ਗੱਲ ਕੇ ਪ੍ਰੇਮ ਦੇ ਅਰਥ ਕੀਤੇ, ਪਰੇ ਮੈਂ, ਜਿੱਦਣ ਮੈਂ ਨੂੰ ਪਰਾ ਕਰ ਜਾਏਗਾ ਬਾਕੀ ਸੁਦਾ ਪ੍ਰੇਮ ਹੀ ਰਹਿ ਜਾਂਦਾ, ਮੈਂ ਨੂੰ ਪਰਾ ਕਰ ਦੇ। ਇਸੇ ਤਰ੍ਹਾਂ ਕਿਲ ਵਿਖ, ਇਹ ਸ਼ਬਦ ਦਾ ਵੈਸੇ ਵਿਖ ਦਾ ਅਰਥ ਹੁੰਦਾ ਜਹਿ, ਆਪਾਂ ਪੜ੍ਹਨੇ ਬਾਣੀ ਵਿੱਚ ਬੜੀ ਵਧੀਆ ਹੈ। ਕਿਲ ਵਿਖ ਦੋ ਸ਼ਬਦ ਨੇ, ਉਹ ਮਹਾਂਪੁਰਸ਼ ਦੇ ਅਰਥ ਕਰਦੇ ਸਨ। ਕਹਿੰਦੇ ਇੱਕ ਹੁੰਦਾ ਕੋੜਾ, ਜਾਂ ਜਿਹਦੇ ਜਿਹਨੂੰ ਜਿਹੜਾ ਨਿਕਲੇ ਤਨ ਵਿੱਚ ਤੇ ਆਪਾਂ ਕੋਈ ਮਲਮ ਪੱਟੀ ਕਰੀਏ ਤੇ ਉਹ ਬਹਿ ਜਾਂਦਾ। ਇੱਕ ਫੋੜਾ ਹੁੰਦਾ ਜਿਹਨੂੰ ਚੀਰਾ ਦਈਏ, ਪਰਤ ਕੇ ਫਿਰ ਉਹ ਚਿੰਬਦਾ ਰਹਿੰਦਾ, ਤੇ ਪਰਤ ਕੇ ਜਾਈਏ ਵੈਦ ਕੋਲ ਡਾਕਟਰ ਕੋਲ, ਉਹ ਕਹਿੰਦਾ ਕਿ ਚੀਰੇ ਨਾਲ ਵੀ ਜੇ ਠੀਕ ਨਹੀਂ ਨਾ ਹੋਇਆ ਤੇ ਫਿਰ ਇੱਕ ਕੰਮ ਕਰੋ, ਇਹਦੀਆਂ ਜੜਾਂ ਵਿਖਣੇ ਤੇ ਜਿੰਨੀ ਦੇਰ ਤੱਕ ਸਰੀਰ ਵਿੱਚੋਂ ਇਹਦੀਆਂ ਜੜਾਂ ਨੀ ਕੱਢਦੇ ਉਨੀ ਦੇਰ ਤੱਕ ਇਸਨੇ ਠੀਕ ਨੀ ਹੋਣਾ। ਕਿਲ ਵਿਖ ਦਾ ਅਰਥ ਕਰਦੇ ਨੇ ਕਿ ਜੜਾਂ ਵਾਲਾ ਫੋੜਾ, ਉਹ ਪਾਪ ਜਿਹੜੇ ਇਸ ਜਨਮ ਦੇ ਨਹੀਂ ਕਈ ਜਨਮਾਂ ਦੇ ਮਨ ਵਿੱਚ ਆਪਣੀਆਂ ਜੜਾਂ ਬਣਾ ਕੇ ਬੈਠੇ ਨੇ। ਕਹਿੰਦੇ ਜਦੋਂ ਨਾਮ ਮਿਲ ਗਿਆ ਤੇ ਉਹ ਜੜਾਂ ਵਾਲੇ ਪਾਪ ਨੂੰ ਵੀ ਪੱਟ ਕੇ ਬਾਹਰ ਕੱਢ ਦਿੰਦਾ। ਹਜ਼ੂਰ ਨੇ ਸ਼ਬਦ ਵਰਤੇ ਨੇ, ਰਾਮੋ ਰਾਮ ਨਾਮ ਜਪਿਆ ਦੋ ਕਿਲ ਵਿੱਚ ਨਾਥ ਗਵਾਇਆ, ਰਾਮ ਗੁਰ ਪਰਚੈ ਗੁਰ ਪਰਚੈ ਧਿਆਇਆ, ਮੈਂ ਫਿਰਦਾ ਰਾਮ ਰਵਾਇਆ। ਰਾਮ ਗੁਰ ਪਰਚੈ ਗੁਰੂ ਜੀ ਦੇ ਰੰਗ, ਗੁਰੂ ਦੀ ਕਿਰਪਾ ਰਾਹੀਂ ਸਾਹਿਬ ਕਿੰਨੀ ਫਿਰਦੇ ਪ੍ਰਭੂ ਦੇ ਨਾਮ ਜਪੇ ਰਵਿਆ ਰਾਮ ਫਿਰਦਾ ਜਦੋਂ ਫਿਰਦੇ ਵਿੱਚ ਉਸ ਨਾਮ ਨੂੰ ਜਪਿਆ ਪਰਮ ਗਤ ਪਾਈ ਪਰਮ ਅਵਸਥਾ ਦੀ ਪ੍ਰਾਪਤੀ ਹੋਈ ਜਾਂ ਗੁਰ ਸ਼ਰਨਾਈ ਆਏ ਜਦੋਂ ਗੁਰੂ ਜੀ ਦੀ ਸ਼ਰਨ ਵਿੱਚ ਆਏ ਲੋਭ ਵਿਕਾਰ ਨਾਭ ਡੁੱਬਦੀ ਨਿਕਲੀ ਲੋਭ ਵਿਕਾਰ ਆ ਜਿਹੜੇ ਲਾਲਚ ਨੇ ਵਿਕਾਰ ਨੇ ਹੁਣ ਦੇਖੋ ਸਰੀਰ ਵੀ ਇੱਕ ਬੇੜੀ ਹੈ ਬਾਬਾ ਨਾਮਦੇਵ ਜੀ ਵਰਗੇ ਮਹਾਂਪੁਰਖ ਜਿਨ੍ਹਾਂ ਬਾਰੇ ਕਿਹਾ ਜਾਂਦਾ ਉਹਨਾਂ ਪ੍ਰਤੱਖ ਪਰਮਾਤਮਾ ਦੇ ਦਰਸ਼ਨ ਕੀਤੇ ਤੇ ਉਹ ਤਾਂ ਬੇਨਤੀ ਵੀ ਕਰਦੇ ਨੇ ਦਾਤਾ ਤੂੰ ਮੇਰ ਕਰੀ ਲੋਭ ਲਹਿਰ ਤੱਕ ਨੀਚਰ ਬਾਜੈ ਕਾਇਆ ਡੂਬੈ ਕੇਸ ਵਸ ਸੰਸਾਰ ਬੰਦੇ ਤਾਰ ਬਿੰਦੇ ਤਾਰ ਲੈ ਬਾਪ ਬੀਤਲਾ ਅਲ ਬੇੜਾ ਉਹ ਖੇਵ ਨਾ ਕਾਕੂ ਤੇਰਾ ਪਾਰ ਨਾ ਪਾਇਆ ਬੀਤਲਾ ਇਹਨੇ ਇਹ ਲੋਭ ਵਿੱਚ ਵਿਕਾਰ ਵਿੱਚ ਸਾਡੀ ਬੇੜੀ ਡੁੱਬਦੀ ਪਈ ਸੀ ਮੇਰੇ ਦਾਤਾ ਤੁਸੀਂ ਕਰ ਦਿੱਤੀ ਕਦੋਂ ਜਾਂ ਸਤਿਗੁਰ ਨਾਮ ਦਿਰਗਾਏ ਜਦੋਂ ਸਤਿਗੁਰੂ ਜੀ ਨੇ ਨਾਮ ਨੂੰ ਦ੍ਰਿੜ ਕਰਾਇਆ ਪਿਛਲੀ ਵਾਰੀ ਇੱਥੇ ਕਰਤ ਕੀਤੀ ਸੀ ਤੇ ਜੇ ਕਿਤੇ ਇਸ ਜ਼ਿੰਦਗੀ ਦੀ ਬੇੜੀ ਨੂੰ ਪਾਰ ਕਰਨੇ ਤੇ ਗੁਰੂ ਮਲਾਹ ਨੂੰ ਇਹਦੇ ਚੱਕੀ ਪਕੜਾ ਦੇ ਬੇੜੀ ਡੁੱਬਦੀ ਉਦੋਂ ਵੀ ਜਦੋਂ ਮਨ ਮਤ ਦੇ ਚੱਕੂ ਆਪਣੇ ਮਨ ਦੇ ਹੱਥ ਵਿੱਚ ਪਕੜਾ ਦੇ ਬਾਬਾ ਫਰੀਦ ਜੀ ਦਾ ਜ਼ਿਕਰ ਕੀਤਾ ਸੀ ਉਹਨਾਂ ਇੱਕ ਬਚਨ ਕੀਤਾ ਕਿੰਨੇ ਦੁੱਖਾਂ ਛੇਤੀ ਦਿਓ ਗਿਆ ਸੋਲਾਂ ਛੇਤੀ ਰਾਤ ਖੜਾ ਪੁਕਾਰਿਆ ਪਾਤਰੀ ਬੇੜਾ ਕੱਪੜਵਾ ਕਿਵੇਂ ਤੇਰੇ ਜੀਵਨ ਦੀ ਬੇੜੀ ਕੱਪੜਵਾ ਉੱਭਰ ਵਾਲੇ ਪਾਸੇ ਜਾਂਦੀ ਪਈ ਪਰ ਅਗਲਾ ਸ਼ਲੋਕ ਕਿਹਨੇ ਲੰਮੀ ਲੰਮੀ ਨਦੀ ਵਹਿ ਕੰਧੀ ਕਿਹੜਾ ਖੇਤ ਬੇੜੇ ਨੂੰ ਕੱਪੜ ਕਿਆ ਕਰੇ ਜਾਂ ਪਾਤਰ ਰਹੇ ਸੁਚੇਤ ਸੁਚੇਤ ਦਰ ਤੇ ਚਿੱਤ ਵਿੱਚ ਪਾਤਰ ਦਰ ਤੇ ਬਲਾ ਉੱਠ ਜਣਾ ਦੇਖ ਦੂਜੇ ਮਲਾਲ ਤਾਂ ਬੇੜੀ ਦੇ ਉੱਤੇ ਹੋਣ ਧਿਆਨ ਦਿਆ ਜੇ ਸ਼ਲੋਕ ਵੱਲ ਆਪ ਚੱਪੂ ਮਾਰਨ ਤੇ ਬੇੜੀ ਲੱਗਦੀ ਹੈ ਪਾਰ ਗੁਰੂ ਕੇ ਸਿੱਖਾ ਤੂੰ ਕੇਵਲ ਗੁਰੂ ਮਲਾਹ ਨੂੰ ਆਪਣੇ ਚੇਤੇ ਵਿੱਚ ਲਾਇਆ ਤੇਰੇ ਚੇਤੇ ਲਿਆਉਣ ਵਿੱਚ ਹੀ ਤੇਰੀ ਬੇੜੀ ਨੂੰ ਪਾਰ ਕਰ ਦੇ ਜਾਂ ਪਾਤਨ ਰਹੇ ਸੁਚੇਤ ਤੇ ਦੇਖੋ ਜਿਨ੍ਹਾਂ ਨੇ ਹਜ਼ੂਰ ਨੂੰ ਆਪਣੀ ਬੇੜੀ ਦੇ ਦਿੱਤੀ ਨਾ ਉਹ ਪਾਰ ਹੋਏ ਐਸੇ ਮਲਾਹ ਬਾਰੇ ਸੀ ਬੜੀ ਬੜੀ ਸੁਣੀ ਦੇਖੋ ਅਰਧ ਚਰਨ ਉਹਦੀਆਂ ਚਾਰ ਪੰਕਤੀਆਂ ਲੱਭੀਆਂ ਸਨ ਕਿਸੇ ਗੁਰਮੁਖ ਵਿਦਵਾਨ ਤੋਂ ਜਿਹੜੇ ਉਹਨੇ ਗੁਰੂ ਸਾਹਿਬ ਨਾਲ ਬਚਨ ਸਾਂਝੇ ਕੀਤੇ ਕਹਿੰਦੇ ਜਦੋਂ ਹਜ਼ੂਰ ਨੂੰ ਉਹਨੇ ਬੇੜੀ ਤੇ ਬਿਠਾ ਕੇ ਇੱਕ ਕਿਨਾਰੇ ਤੋਂ ਦੂਜੇ ਕਿਨਾਰੇ ਲਾਇਆ ਤੇ ਗੁਰੂ ਕਲਗੀਧਰ ਕਿਰਪਾਲੂ ਦਾ ਤਾਰ ਜੀ ਨੇ ਉਸ ਸੈਦੇ ਮਲਾਹ ਨੂੰ ਆਪਣੇ ਕੋਲੋਂ ਕੁਝ ਮਾਇਆ ਮਜ਼ਦੂਰੀ ਦੇਣ ਲੱਗੇ ਉਹ ਉਸ ਵੇਲੇ ਸੈਦੇ ਮਲਾਹ ਨੇ ਬੜੇ ਪਿਆਰ ਦੇ ਨਾਲ ਹੱਥ ਜੋੜ ਕੇ ਬੇਨਤੀ ਕੀਤੀ ਦਾਤਾਰ ਸਤਿਗੁਰੂ ਜੀ ਕਿ ਇੱਕ ਕਿਰਪਾਲਤਾ ਮਿਹਰ ਕਰੋ ਮੈਨੂੰ ਮਜ਼ਦੂਰੀ ਨਹੀਂ ਚਾਹੀਦੀ ਪੁੱਛਿਆ ਜੀ ਕਿਉਂ ਕਹਿਣ ਲੱਗੇ ਸਾਡਾ ਇੱਕ ਸੁਭਾਅ ਹੈ ਇੱਕ ਅਸੂਲ ਹੈ ਕਿ ਸਾਡੇ ਵਿੱਚ ਇੱਕ ਮਲਾਹ ਦੂਜੇ ਮਲਾਹ ਨੂੰ ਪਾਰ ਕਰਦਿਆਂ ਕਦੀ ਵੀ ਪੈਸੇ ਨਹੀਂ ਲੈਂਦਾ ਸਾਹਿਬ ਨੇ ਕਿਹਾ ਵੀ ਇਹ ਕਿਵੇਂ ਤੂੰ ਤਾਂ ਮਲਾਹ ਅਸੀਂ ਕਿਵੇਂ ਕਹਿੰਦੇ ਨਹੀਂ ਦਾਤਾ ਜੀ ਆਪ ਜੀ ਵੀ ਮਲਾਹ ਉੱਥੇ ਉਹਨੇ ਇੱਕ ਕਵਿਤ ਕਿਹਾ ਉਹ ਕਵਿਤ ਹੈ ਹਾਰੀ ਅਰ ਮਾਰੀ ਕੋਈ ਜਾਤ ਨਾ ਨਿਆਰੀ ਨਾਚ ਖੇਵਤੀ ਕੇ ਕਰਮ ਕੋਈ ਨੀਕਾ ਕੈ ਵਿਚਾਰੀ ਹੈ ਹਾਰੀ ਅਰ ਮਾਰੀ ਤੇਰੀ ਅਤੇ ਮੇਰੀ ਜਾਤ ਨਾ ਨਿਆਰੀ ਨਾਚ ਇਹ ਦਰਦ ਕਿ ਇੱਕ ਜਾਤ ਦੇ ਆ ਇੱਕ ਕਿੱਤੇ ਦੇ ਆ ਧਾਰੀ ਅਰ ਭਾਰੀ ਕੋਈ ਜਾਤ ਨਾ ਨਿਆਰੀ ਨਾਚ ਖੇਵਤੀ ਕੇ ਕਰਮ ਹੋਏ ਨੀਕੇ ਕੈ ਵਿਚਾਰੀਏ ਮਾਰੇ ਘਾਟ ਆਏ ਤੋ ਇਹ ਪਾਰ ਚਾ ਉਤਾਰਾ ਨਾ ਥਾ ਇਹ ਮੇਰੇ ਮਾਲਕਾ ਤੁਸੀਂ ਸਾਡੇ ਘਾਟ ਤੇ ਆਏ ਹੋ ਤੇ ਤੁਹਾਨੂੰ ਕਿਸ਼ਤੀ ਵਿੱਚ ਬੇੜੀ ਵਿੱਚ ਬਿਠਾ ਕੇ ਨਾ ਵਿੱਚ ਬਿਠਾ ਕੇ ਪਾਰ ਕੀਤਾ ਮਾਰੇ ਘਾਟ ਆਏ ਤੋ ਇਹ ਪਾਰ ਚਾ ਉਤਾਰਾ ਨਾ ਥਾ ਹਾਰੇ ਘਾਟ ਆਓ ਮੇਰੇ ਪਾਰ ਚਾ ਉਤਾਰੀਏ ਅਸੀਂ ਤਾਂ ਕੇਵਲ ਸਤਲੁਜ ਤੋਂ ਪਾਰ ਕਰਦੇ ਹਾਂ ਤੇ ਦਾਤਾ ਤੂੰ ਤਾਂ ਕਈ ਜਨਮਾਂ ਨੂੰ ਜਨਮਾਂ ਦੇ ਲਹਿਰਾਂ ਵਿੱਚ ਭਵਜਲ ਵਿੱਚ ਡੁੱਬਦਿਆਂ ਨੂੰ ਪਾਰ ਕਰਨਾ ਇੱਕ ਕਿਰਪਾ ਕਰੀ ਮੈਂ ਕੇਵਲ ਲੱਕੜ ਦੀ ਬੇੜੀ ਵਿੱਚ ਬਿਠਾ ਕੇ ਪਾਰ ਕਰ ਸਕਿਆ ਤੇ ਤੁਸੀਂ ਮਿਹਰ ਕਰਿਓ ਮੈਨੂੰ ਭਵਜਲ ਤੋਂ ਪਾਰ ਕਰ ਦਿਆ ਮੇਰੇ ਜੀਵਨ ਦੀ ਨਈਆ ਇਹਨੂੰ ਕਿਨਾਰੇ ਲਾ ਦਿਆ ਜੀ ਕਿਉਂਕਿ ਉਸ ਕਹਾਵਤ ਤੇ ਤੁਹਾਡੇ ਤੋਂ ਬਿਨਾਂ ਪਾਰ ਹੀ ਕਿਸੇ ਨੇ ਨਹੀਂ ਕਰਨਾ ਗੁਰੂ ਰਾਮਦਾਸ ਕਹਿੰਦੇ ਬੇੜੀ ਡੋਲਦੀ ਪਈ ਸੀ ਦਾਤੇ ਨੇ ਮਿਹਰ ਕੀਤੀ ਲੋਭ ਵਿਕਾਰ ਨਾਭ ਡੁੱਬਦੀ ਨਿਕਲੀ ਪਾਰ ਕਰ ਦਿੱਤੀ ਕਦੋਂ ਜਾਂ ਸਤਿਗੁਰ ਨਾਮ ਦਿਰਗਾਏ ਜਦੋਂ ਸਤਿਗੁਰੂ ਜੀ ਨੇ ਨਾਮ ਦ੍ਰਿੜ ਕਰਾਇਆ ਜੀ ਦਾਨ ਗੁਰ ਪੂਰਾ ਦੀਆ पूरे सतगुरु ने त्रुट के जी दान दिता। देखो जी दान ये अंदर नु नाम का दान देना है। साहब कहने जी दान गुरु जी ने दिता ते फिर कीता की राम नाम चित लाए। एक चित जरा चार चेरे भजदा सी नाम भी जोड़ दिता। आप कृपाल कृपा कर दीवे नानक गुर छाए। धन गुरु रामदास दूजे बंद नु संपूर्ण करके कहने आप कृपालू कृपा करते ने नाम देंदे ने तुच कृपा दे घर जा के ते आप ही गुरु की शरण बख्श दे। बाणी राम नाम सुनी सिद्ध कार्य सब सुहाए राम। कहने जदो राम नाम की बाणी सुनी देखो गुरु ग्रंथ साहिब की बाणी शब्द की बेअंत थां ते वरतों की थी। सच्ची बाणी भी है साध की बाणी भी है गुरु की बाणी भी है अमृत बाणी भी है धुर की बाणी भी है। कई थां ते आपां पढ़ने एक थां ते हजूर ने कच्ची नाल बाणी के शब्द वरते है। इतने कहने जेडी परमात्मा के नाम की बाणी बाणी राम नाम सुनी क्योंकि बाणी कच्ची भी हो सकती है। बाणी का अक्षरियत केवल आवाज है। कहने वो शब्द जेडे कच नाल जोड़ते ने वह कभी अंदर नूं टिका नहीं देंगे। जदों प्रभु के नाम की बाणी अंदर सुनी अंदर नाम नूं सुनिया कह लगे सिद्ध कार्य सब सुहाए राम। जितने भी कार्य सन मेरे मालिक ने वो सारे सिद्ध दर्ज उन्होंने सफलता दिखी कार्य सुहावने हुए। रोमे रोम रोम रोमे चार बड़ी शब्द है रोमे ते रोम रोम रोमे। ये गल से रोम रोम करके शरीर का कोई भी रोम ऐसा नहीं। साहब कहने जरा नाम नहीं ध्यानदा मैं गुरमुखे राम से आए राम। धन गुरु रामदास जी वाहेगुरु कहने कोई भी तन का रोम ऐसा नहीं जरा कहने परमात्मा के गुण नहीं पा गाता। हजूर कहने राम नाम से आए जदो नाम नु ध्याया पवित्र हुए आए अंदर की मलीनता गई ते पवित्र हो गए। इस रूप ना देखा भाई उस राम का कोई रूप नहीं ओदा कोई चक्कर चिर नहीं। रामो राम रविया कत अंतर सब कृष्णा भूख दवाई। कहने लगे जदो फिर दिल च नाम बच गया अंदर की भूख अंदर की कृष्णा मिट गई। वैसे नाम तो बिना कभी भूख मिटी हुई थी। सतगुरु गुरु का अमरदास जी के कहते ने जदो नाम अंदर आ जाए देखो नाम सारिया भूखा नु दूर कर दिंदा। आप कहने जो दौलत आ जाए दौलत ने कभी पेट की भूख नहीं दूर करनी। जे रोटी खा लिये पेट की भूख दूर हो जाएगी तो रोटी ने दौलत वाली भूख नहीं दूर करनी। कोई ना कोई भूख तो लगी रहनी है ना। गुरु अमरदास कहने साचा नाम मेरा आधार हो साच नाम आधार मेरा जिन भूखा सब गवाइया। कहने नाम सारिया भूखा नु गवा देना। मेरे साहब कृपालू जी ने तो वचन किए ने गुरु अंगद साहब मेहरा के दाते जिन्हों का एक साल पांच सौ साल पुर मनाया जा रहा है मनाया भी है। वह कई वचन करते ने आखण आखण रजिया सुन न रजे कन अखी वेख देख न रजिया गुण गा के एक वन प्यारियों भुखिया भुख ना पुत्र है गली भुख ना जाए। कदों रजदा बंदा नानक भुखा ता रजे जा गुण कहे गुणी समझे। जदो नाम नु जपिया वो रज गया। वैसे मनुख आत्म शह ज्यादा है एदा पिता परमात्मा। जो गुरु ग्रंथ साहिब दे वचन पढ़ रहे देखो जे आम बादशाह का पुत्र होवे ना वो कभी भी भुख नहीं दिखांदा। वो इन्ना कु मस्त रहिंदा भावे दुनियावी तौर ते ओदे उत्ते संकट भी आ जाए पर ओदा अंदर वाली जिहड़ी तृप्ति है ना वो कई वारी जंगल विच बैठा होया भी लगदा है कि भावे समय ने इन्नू कंगाल कर दिता पर अंदरों तां अजे भी रचिया है। साहब धन गुरु ग्रंथ साहिब कहिंदे ने हर मनुख परमात्मा का पुत्र है परमात्मा इहदा पिता है। ते जिस दा पिता परमात्मा होवे ना उहदा बच्चा कभी भुखा नहीं मरदा हुंदा। पर मरदा कदों में सेवा राम जी दीआं परतियां ने दसवें पातशाह का जीवन लिखिया उत्थे साधु सवाल करदे ने मेरे धन गुरु नानक साहिब कृपालू जी। ये पुछया जांदा भी आप फरमाउंदे हो कि मनुख परमात्मा दी अंश परमात्मा पातशाह मनुख जिहड़ा आत्म शहजाद है ਫਿਰ ਕਹਿੰਦੇ ਨੇ ਜੇ ਪਾਤਸ਼ਾਹ ਦਾ ਪੁੱਤਰ ਹੀ ਕਵਰ ਹੈ, ਰਾਜ ਕੁਵਰ ਹੈ, ਤੇ ਇਹ ਬੰਧਨਾਂ ਵਿੱਚ ਕਿਉਂ ਬਣੇ? ਬੜਾ ਸੋਹਣਾ ਸਵਾਲ ਹੈ। ਜੇ ਪਰਮਾਤਮਾ ਦਾ ਪੁੱਤਰ ਇਹਨੂੰ ਬੰਧਨ ਕਿਉਂ ਪੈ ਗਏ? ਤੇ ਉੱਥੇ ਗੁਰਪੁੱਤਰ ਹਜ਼ੂਰ ਨੇ ਦਿੱਤਾ ਸੀ, ਕਹਿਣ ਲੱਗੇ ਪਰਮਾਤਮਾ ਦਾ ਜਿਹੜਾ ਬਾਦਸ਼ਾਹ ਦਾ ਪੁੱਤਰ ਇਹ ਹੁੰਦਾ ਸ਼ਹਿਜ਼ਾਦਾ ਹੈ, ਨੌਕਰ ਚਾਕਰ ਉਹਦੇ ਹੁਕਮ ਹੀ ਚੱਲਦੇ ਨੇ, ਪਰ ਇਹ ਕਦੀ ਨਾ ਭੁੱਲਿਓ ਕਿ ਜਦੋਂ ਸ਼ਹਿਜ਼ਾਦਾ ਪਾਗਲ ਹੋ ਜਾਏ ਤੇ ਉਹ ਹੀ ਨੌਕਰ ਉਹਨੂੰ ਪੈਰਾਂ ਵਿੱਚ ਸੰਗਲ ਮਾਰ ਕੇ ਬੰਨਣ ਵਾਸਤੇ ਤਿਆਰ ਹੋ ਜਾਂਦੇ। ਕਹਿੰਦੇ ਜਦੋਂ ਨਾਮ ਨੂੰ ਭੁੱਲ ਜਾਂਦਾ ਬੰਦਾ ਹੈ ਆਤਮ ਸ਼ਹਿਜ਼ਾਦਾ ਕਮਲਾ ਹੋ ਜਾਂਦਾ ਹੈ। ਕਹਿਣ ਲੱਗੇ ਜਿਹੜੀਆਂ ਬਿਰਤੀਆਂ ਨੇ ਇਹਦਾ ਪਾਣੀ ਭਰਨਾ ਸੀ ਨਾ, ਉਹ ਹੀ ਬਿਰਤੀਆਂ ਦੇ ਪੈਰਾਂ ਵਿੱਚ ਸੰਗਲ ਪਾ ਦੇਣਗੀਆਂ। ਪਰ ਜਦੋਂ ਪਰਮਾਤਮਾ ਦੀ ਸੋਝ ਆਵੇ ਉਦੋਂ ਸਾਹਿਬ ਕਹਿੰਦੇ ਨੇ ਉਹਨ ਕੋ ਖਤਮ ਕਿੰਨੀ ਥਾ ਘਾਰੇ ਸਾਧ ਸੰਗਤੇ ਮਾਰਗ ਦਾਰੇ ਗੋਬਿੰਦ ਭਗਤ ਕਾ ਮਹਿਲ ਨਾ ਪਾਇਆ। ਸਾਹਿਬ ਕਿਰਪਾਲੂ ਜੀ ਮੇਰਾ ਦੇ ਦਾਤੇ ਜੀ ਮੇਰ ਤਾਂ ਕਰਦੇ ਨੇ। ਕਹਿੰਦੇ ਨੇ ਅੰਦਰ ਦੀ ਭੁੱਖ ਮਿਟ ਜਾਂਦੀ, ਪਰ ਕਦੋਂ ਨਾਨਕ ਭੁੱਖਾ ਤਾਂ ਰੱਜੈ ਜਾਂ ਗੁਰ ਕਹੈ ਬੁੜੀ ਸਮਾਏ। ਅਗਲਾ ਬਚਨ ਮਨ ਤਨ ਸ਼ੀਤਲ ਸ਼ਿੰਗਾਰ ਸਭੋਵਨ, ਮਨ ਤੇ ਤਨ ਬਿਲਕੁਲ ਠੰਡੇ ਹੋ ਗਏ। ਕਹਿੰਦੇ ਅੰਦਰ ਨੂੰ ਗੁਰੂ ਦੇ ਨਾਮ ਦਾ ਸ਼ਿੰਗਾਰ ਕਰ ਦਿੱਤਾ, ਗੁਰਮਤ ਰਾਮ ਪ੍ਰਗਾਸਾ, ਗੁਰੂ ਜੀ ਦੇ ਸਨਮੁਖ ਹੋ ਕੇ ਆਤਮਾ ਨੂੰ ਨਾਮ ਦਾ ਪ੍ਰਗਾਸ਼ ਚਾਨਣ ਮਿਲਿਆ। ਸਾਹਿਬ ਕਹਿੰਦੇ ਨਾਨਕ ਆਪ ਅੰਦਰੋਂ ਪੀਆ। ਦੇਖੋ ਵਾਰ ਵਾਰ ਸ਼ਬਦ ਆ ਰਿਹਾ ਅਨਬਰੋ ਦਇਆ ਕਿਰਪਾ ਮੇਰ ਮੇਰਾ। ਅਨਬਰੋ ਦਾ ਅਰਥ ਵੀ ਹੈ ਮੇਰ ਕਿਰਪਾ। ਕਹਿੰਦੇ ਉਸ ਪ੍ਰਭੂ ਨੇ ਮੇਰ ਕੀਤੀ ਖਮ ਦਾਸਨ ਦਾਸਾਨ ਦਾਸਾਂ। ਕਹਿੰਦੇ ਅਸੀਂ ਦਾਸਾਂ ਦੇ ਦਾਸ ਬਣ ਗਏ ਜਦੋਂ ਉਹਨੇ ਮੇਰ ਕਰ ਦਿੱਤੀ। ਜਿੰਨੀ ਰਾਮੋ ਰਾਮ ਨਾਮ ਵਿਸਾਰਿਆ, ਜਿਨ੍ਹਾਂ ਨੇ ਪਰਮਾਤਮਾ ਦੇ ਨਾਮ ਨੂੰ ਭੁਲਾ ਦਿੱਤਾ, ਸੇ ਮਨਮੁਖ ਮੂੜ ਅਭਾਗੀ ਰਾਮ। ਉਹ ਮਨਮੁਖ ਬੰਦੇ ਮੂੜ ਬੰਦੇ ਅਭਾਗੀ ਦਰ ਤੇ ਭਾਗਾਂ ਤੋਂ ਰਹਿਤ ਨੇ। ਸਾਹਿਬ ਕਹਿੰਦੇ ਨੇ ਤਿੰਨ ਅੰਤਰੇ ਮੋਹ ਵਿਆਪੈ, ਉਹਨਾਂ ਦੇ ਅੰਦਰ ਮਾਇਆ ਦਾ ਮੋਹ ਵਿਆਪਦ ਹੈ। ਖਿੰਨ ਖਿੰਨ ਮਾਇਆ ਲਾਜੀ ਰਾਮ, ਖਿੰਨ ਖਿੰਨ ਕਰਕੇ ਉਹਨਾਂ ਦਾ ਅੰਦਰ ਮਾਇਆ ਦੇ ਵਿੱਚ ਦਿਨ ਰਾਤ ਰੁਝਿਆ ਰਹਿੰਦਾ। ਮਾਇਆ ਮਨ ਲਾਗੀ ਮੂੜ ਭੈ ਅਭਾਗੀ, ਮਾਇਆ ਦੀ ਮਹਿਲ ਲੱਗੀ। ਉਹ ਮੂੜ ਬੰਦੇ ਭਾਗਾਂ ਤੋਂ ਰਹਿਤ ਨੇ ਜਿਨ ਰਾਮ ਨਾਮ ਨਹਿ ਪਾਇਆ, ਜਿਨ੍ਹਾਂ ਨੂੰ ਪਰਮਾਤਮਾ ਦਾ ਨਾਮ ਬਿਲਕੁਲ ਚੰਗਾ ਨਹੀਂ ਲੱਗਾ, ਜਿਨ੍ਹਾਂ ਨੂੰ ਭਾਉਂਦਾ ਹੀ ਨਹੀਂ ਪਿਆ। ਅਨੇਕ ਕਰਮ ਕਰੇ ਅਭਿਮਾਨੀ, ਹਰ ਰਾਮੋ ਨਾਮ ਚੋੜ ਆਇਆ। ਕਹਿੰਦੇ ਅਨੇਕਾਂ ਤਰ੍ਹਾਂ ਦੇ ਉਹ ਭਾਵੇਂ ਕਰਮ ਕਾਂਡ ਕਰੀ ਜਾਣ, ਪਰ ਪਰਮਾਤਮਾ ਦੇ ਨਾਮ ਦੇ ਚੋਰ। ਉਹਨਾਂ ਨੇ ਵਾਹਿਗੁਰੂ ਜੀ ਦੇ ਨਾਮ ਨੂੰ ਜਪਿਆ ਨਹੀਂ ਤੇ ਉਹ ਚੋਰ ਤੋਂ ਭਾਵ ਲੋਕੇ ਰਹਿੰਦੇ ਨੇ। ਸਾਹਿਬ ਕਹਿੰਦੇ ਮਹਾਂ ਵਿਖਮ ਜਮ ਪੰਥ ਵਿਖੇਲਾ। ਇਹ ਕਦੀ ਪਤਾ ਨਹੀਂ ਕਿ ਇੱਕ ਮਹਾਂਪੰਥ ਉਹ ਵਿਖਮ ਰਸਤਾ ਹੈ। ਮਹਾਂ ਵਿਖਮ ਜਮ ਪੰਥ ਵਿਖੇਲਾ, ਇੰਨਾ ਮੁਸ਼ਕਲ ਹੈ, ਇੰਨਾ ਵਿਖੜਾ ਪੈਂਦਾ ਹੈ, ਉਹ ਜਮਾਂ ਦਾ ਰਸਤਾ ਹੈ। ਕਾਲੁਕਤ ਮੋਹ ਅਧਿਆਰਾ, ਉੱਥੇ ਕੇਵਲ ਕਾਲੁਕ ਦਾ ਤੇ ਹਨੇਰਾ ਹੀ ਹਨੇਰਾ, ਉੱਥੇ ਡਰਾਉਣਾ ਡਰਾਉਣਾ ਹੈ। ਨਾਨਕ ਗੁਰਮੁਖ ਨਾਮ ਧਿਆਇਆ ਤਾਂ ਪਾਏ ਮੋਖ ਦੁਆਰਾ। ਤੇ ਜੇਕਰ ਕੋਈ ਬੰਦਾ ਨਾਮ ਦੀ ਦਾਤ ਲੈ ਲੈ ਤੇ ਦੇਖੋ ਉਸ ਹਨੇਰੇ ਵਿੱਚੋਂ ਵੀ ਨਾਮ ਪ੍ਰਗਾਸ਼ ਪੈਂਦਾ। ਪਹਿਲੀ ਗੱਲ ਕਿ ਨਾਮ ਜਪਣ ਵਾਲੇ ਦਾ ਰਾਹ ਹੈ, ਉਹਨਾਂ ਦਾ ਰਾਹ ਜਿਹੜੇ ਨਾਮ ਤੋਂ ਗਏ ਨੇ। ਗੁਰੂ ਸਾਹਿਬ ਨੇ ਕਹਿਣਾ ਸਭ ਇਕੱਠੇ ਹੋਇਆ ਆ ਘਰ ਜਾਤਨ ਬਾਤ ਬਚਾਇਆ। ਜਦੋਂ ਜਾਂਦੇ ਨੇ ਬਾਤ ਬਚਾਇਆ ਦਰ ਤੇ ਰਸਤੇ ਵੱਖਰੇ ਹੋ ਗਏ। ਗੁਰਮੁਖ ਲਾਹਾ ਲੈ ਗਏ ਮਨਮੁਖ ਚੱਲੇ ਮੂਲ ਗਵਾਏ ਜੀ। ਗੁਰਮੁਖ ਦਾ ਮਾਰਗ ਜਿਹੜਾ ਉਹ ਗੁਰੂ ਦਾ ਰਸਤਾ ਹੈ। ਤਾਂ ਹੀ ਤਾਂ ਗੁਰਮੁਖ ਪਿਆਰੇ ਮਹਾਂਪੁਰਸ਼ ਦੱਸਦੇ ਨੇ ਕਿ ਇਹ ਕੋਈ ਜ਼ਰੂਰੀ ਨਹੀਂ ਕਿ ਜਦੋਂ ਕਰਮੀ ਵਾਲਾ ਜਾਂਦਾ ਹੈ ਉਹਨੂੰ ਜਮਗਨ ਨਹੀਂ ਲੈਣ ਆਉਂਦੇ, ਉਹਨੂੰ ਰਾਮ ਗਨ ਲੈਣ ਆਉਂਦੇ। ਦੇਖੋ ਉਹਨੂੰ ਦੁੱਖ ਨਹੀਂ, ਉਹਨੂੰ ਸੁੱਖ ਮਿਲਦਾ ਹੈ। ਬੜੀ ਸੋਹਣੀ ਇੱਕ ਬਚਨ ਕੀਤਾ ਗੁਰਮੁਖਾਂ ਨੂੰ ਇਹਨੇ ਸੀ ਕਹਿੰਦੇ ਕਿ ਆਖਰ ਮੌਤ ਤਾਂ ਇੱਕ ਕਰਮੀ ਵਾਲੇ ਨੂੰ ਵੀ ਆਉਣੀ। ਤੇ ਬੜੇ ਸੋਹਣੇ ਉੱਤਰ ਦਿੰਦੇ ਨੇ, ਕਹਿੰਦੇ ਨੇ ਹਜ਼ੂਰ ਨੇ ਬਾਣੀ ਵਿੱਚ ਇੱਕ ਬਚਨ ਵਰਤਿਆ ਕਿ ਬੰਦਾ ਇੱਕ ਚੂਹੇ ਦੀ ਤਰ੍ਹਾਂ ਤੇ ਮੌਤ ਬਿੱਲੇ ਦੀ ਤਰ੍ਹਾਂ। ਇਹ ਕਦੀ ਭੁੱਲੀਏ ਨਾ ਕਿ ਬਿੱਲੀ ਦਾ ਉਹੀ ਜਬਾਣਾ ਉਹੀ ਦੰਦ ਨੇ ਜਿਨ੍ਹਾਂ ਨਾਲ ਉਹ ਚੂਹੇ ਨੂੰ ਜਕੜਦੀ ਏ, ਤੇ ਦੇਖੋ ਉਹੀ ਮੂੰਹ ਤੇ ਉਹੀ ਦੰਦ ਜਿਨ੍ਹਾਂ ਨਾਲ ਆਪਣੇ ਬਲੂੰਗੜੇ ਨੂੰ ਪਕੜ ਕੇ ਇੱਕ ਘਰ ਵਿੱਚੋਂ ਦੂਜੇ ਘਰ ਵਿੱਚ ਲੈ ਜਾਂਦੀ। ਫਰਕ ਹੈ ਨਾ, ਹੁਣ ਇੱਕ ਪਾਸੇ ਜਦੋਂ ਉਹ ਕਿਸੇ ਚੂਹੇ ਨੂੰ ਪਕੜੇਗੀ ਤੇ ਦੰਦ ਕੇ ਰੱਖ ਲੈਗੀ, ਪਰ ਜਦੋਂ ਆਪਣੇ ਬੱਚੇ ਨੂੰ ਪਕੜਦੀ ਉਹਨਾਂ ਦੰਦਾਂ ਦੀ ਉਹ ਵਰਤੋਂ ਨਹੀਂ ਕਰਦੀ ਜਿਹੜੀ ਚੂਹੇ ਵਾਸਤੇ ਕਰਦੀ ਹੁੰਦੀ, ਕੰਮ ਮੂੰਹ ਤੋਂ ਲੈਂਦੀ। ਬਸ ਇਉਂ ਜਾਣੋ ਕਿ ਮਨਮੁੱਖ ਬੰਦੇ ਦੀ ਮੌਤ ਮੂੰਹ ਵਿੱਚ ਆਏ ਕੋਈ ਚੂਹੇ ਦੀ ਤਰ੍ਹਾਂ, ਕਿ ਕਰਨੀ ਵਾਲੇ ਨੇ ਜਾਣਾ ਉਹ ਇਸ ਤਰ੍ਹਾਂ ਜਿਵੇਂ ਇੱਕ ਘਰ ਤੋਂ ਚੁੱਕ ਕੇ ਦੂਜੇ ਘਰ ਚੁਕਾ ਦਿੱਤਾ। ਮੂੰਹ ਹੋਈ, ਦੰਦ ਹੋਈ। ਸਾਹਿਬ ਕਿਰਪਾਲੂ ਜੀ ਕਿੰਨੇ ਪਿਆਰੇ, ਜਿਨ੍ਹਾਂ ਨੂੰ ਨਾਮ ਭੁੱਲ ਗਿਆ ਉਹਨਾਂ ਲਈ ਸਨੇਹ ਹੈ, ਜਿਨ੍ਹਾਂ ਨੂੰ ਨਾਮ ਕੀਤੇ ਗਏ ਉਹਨਾਂ ਨੇ ਇਸ ਮਾਰਗ ਤੇ ਤੁਰਨਾ ਨਹੀਂ, ਉਹਨਾਂ ਦਾ ਇਹ ਰੱਖਾ ਨਹੀਂ। ਰਾਮੋ ਰਾਮ ਨਾਮ ਗੁਰੂ, ਰਾਮ ਗੁਰਮੁਖੇ ਜਾਣਾ ਰਾਮ, ਕਿੰਨੇ ਨੇ ਨਾਮ ਗੁਰੂ ਦੇ ਰੱਖ, ਸਤਿਗੁਰੂ ਦੇ ਚਰਨਾਂ ਵਿੱਚ ਜੁੜ ਕੇ ਜਨ ਸਮਝਿਆ। ਇਹ ਉਹ ਮਨਵਾ ਕਿ ਉਹ ਪਿਆ ਲਈ ਭਰਮਦਾਸ ਇਕਤ ਕਰ ਆਣੇ ਰਾਮ। ਇਹ ਮਨ ਜਿਹੜੇ ਸਿਰ ਵਿੱਚ ਪਤਾਲਾਂ ਵਿੱਚ ਡਿੱਗਦਾ ਹੈ, ਕਈ ਥਾਵਾਂ ਤੇ ਭਟਕਦਾ, ਨਾਮ ਇਸ ਮਨ ਨੂੰ ਇਕਾਦਰ ਕਰ ਦਿੰਦਾ ਹੈ। ਮਨ ਇਕਤ ਕਰ ਆਣੇ ਸਭ ਗੱਤ ਨਿਤ ਜਾਣੇ, ਹਰ ਰਾਮੋ ਨਾਮ ਰਸਾਏ, ਮਨ ਇਕ ਘਰ ਇਕ ਗਿਆ। ਫਿਰ ਇਹ ਵਾਹਿਗੁਰੂ ਜੀ ਦੀ ਕਿਰਪਾ ਦੇ ਨਾਲ ਨਾਮ ਦਾ ਰਸ ਲੈਂਦਾ। ਜਨ ਕੀ ਪੈਜ ਰੱਖਿਆ ਰਾਮ ਨਾਮਾ, ਪ੍ਰਹਿਲਾਦ ਉਧਾਰ ਕਰਾਏ। ਕਹਿੰਦੇ ਇਸ ਨਾਮ ਨੇ ਆਪਣੇ ਸੇਵਕਾਂ ਦੀ ਲਾਜ ਰੱਖੀ, ਪ੍ਰਹਿਲਾਦ ਵਰਗਿਆਂ ਨੂੰ ਤਾਰਿਆ, ਗੁਰਮੁਖ ਪਿਆਰਿਆ। ਭਾਈ ਸਾਹਿਬ ਭਾਈ ਵੀਰ ਸਿੰਘ ਜੀ ਹੁਣ ਉਹ ਲਿਖਦੇ ਨੇ ਨਾਮ ਕਿਹੜੀ ਕਿਹੜੀ ਕਿਰਪਾ ਕਰਦਾ। ਉਹਨਾਂ ਨੇ ਪਹਿਲਾ ਬਚਨ ਕਿਹਾ, ਕਹਿੰਦੇ ਨੇ ਨਾਮ ਸਾਡੇ ਅੰਦਰ ਦੀ ਮੈਲ ਨੂੰ ਧੋਂਦਾ, ਪਹਿਲਾ ਕੰਮ ਇਹ ਕਰਦਾ। ਅਸੀਂ ਪੜ੍ਹਦੇ ਹਾਂ ਕਿ ਭਰੀਆ ਮਤ ਪਾਪਾਂ ਤੈ ਸੰਗ ਉਹ ਧੋਪੈ, ਨਾਮ ਹੈ ਤੈ ਰੰਗ ਨਾਮ ਹੀ ਧੋਂਦਾ। ਪਰ ਕਹਿੰਦੇ ਨੇ ਨਾਮ ਮਨ ਨੂੰ ਧੋ ਕੇ ਇਕਾਗਰਤਾ ਦਿੰਦਾ ਤੇ ਦੂਜਾ ਕੰਮ ਕਰਦਾ, ਤੀਜੀ ਕਿਰਪਾ ਕਰਦਾ। ਨਾਮ ਇਕਾਗਰਤਾ ਤੋਂ ਬਾਅਦ ਅੰਦਰ ਦਾ ਰਸ ਬਣਾ ਦਿੰਦਾ, ਚੌਥੀ ਕਿਰਪਾ ਕਰਦਾ ਹੈ ਕਿ ਇਹ ਨਾਮ ਰੋਮ ਰੋਮ ਵਿੱਚ ਰਚ ਜਾਂਦਾ ਹੈ, ਤੇ ਪੰਜਵੀਂ ਕਿਰਪਾ ਕਰਦਾ ਹੈ ਜਿੱਥੇ ਰੋਮ ਰੋਮ ਵਿੱਚ ਰਚਦਾ ਹੈ ਉੱਥੇ ਕਰੋੜਾਂ ਬ੍ਰਹਿਮੰਡਾਂ ਵਿੱਚੋਂ ਨਾਮ ਦੀ ਆਵਾਜ਼ ਵੀ ਸੁਣਾਈ ਦਿੰਦੀ। ਉਹਨਾਂ ਗੁਰਮੁਖਾਂ ਤੇ ਸਮਾਇਆ ਹੈ, ਹਜ਼ੂਰ ਕਿਰਪਾ ਤਾਂ ਕਰਦੇ ਨੇ। ਕਿੰਨੇ ਕੋਈ ਮਨ ਤੇਜੇ ਨਾਮ ਨੇ ਪੈਜ ਰੱਖੀ, ਰਾਮੋ ਰਾਮ ਰਮੋ ਰਮ ਉੱਚਾ, ਗੁਣ ਕਹਿ ਕੇ ਅੰਤ ਨਾ ਪਾਇਆ ਰਾਮ। ਕਿੰਨੇ ਉਸ ਪਰਮਾਤਮਾ ਦਾ ਨਾਮ ਉੱਚਾ ਹੈ, ਉਹਦੇ ਗੁਣ ਕਹਿੰਦਿਆਂ ਕਹਿੰਦਿਆਂ ਉਹਦੇ ਵਿੱਚ ਲੀਨ ਹੋਇਆ ਜਾ ਸਕਦਾ, ਪਰ ਨਾਮ ਦਾ ਮਤਲਬ ਇਹ ਨਹੀਂ ਕਿ ਉਹਦਾ ਅੰਤ ਪਾਇਆ। ਸਾਹਿਬ ਨੇ ਤਾਂ ਹੀ ਕਿਹਾ ਕਿ ਸੁਣ ਵੱਡਾ ਆਖੈ ਸਭ ਕੋਏ, ਕੇਵਲ ਵੱਡਾ ਦੀਖਾ ਹੋਏ, ਕੀਮਤ ਪਾਏ ਨਾ ਕਹਿਆ ਜਾਏ, ਕਹਿਣ ਵਾਲੇ ਤੇਰੇ ਗਏ ਸਮਾਂ। ਕਹਿਣ ਵਾਲੇ ਸਮਾ ਸਕਦੇ ਨੇ, ਅੰਤ ਨੀ ਪਾ ਸਕਦੇ। ਹੁਣ ਲੂਣ ਦੀ ਪੁਤਲੀ ਨੇ ਕੀ ਸਮੁੰਦਰ ਦਾ ਅੰਤ ਪਾਣਾ ਜੀ? ਲੂਣ ਦੀ ਪੁਤਲੀ ਤਾਂ ਮਿਲ ਸਕਦੀ ਏ, ਅੰਤ ਹੋ ਸਕਦਾ ਉਹ ਮਿਲ ਜਾਏਗੀ, ਪਰ ਆਪ ਦੱਸੇਗੀ ਨੀ ਕਿ ਸਮੁੰਦਰ ਕਿੰਨਾ ਕੁ ਡੂੰਘਾ। ਹਜ਼ੂਰ ਨੇ ਅਗਲਾ ਬਚਨ ਕੀਤਾ, ਕਹਿਣ ਲੱਗੇ ਨਾਨਕ ਰਾਮ ਨਾਮ ਤੁਰਕੀਨਾ, ਰਾਮੈ ਨਾਮ ਸਮਾਇਆ, ਕਿ ਨਾਮ ਵਿੱਚ ਭਿੱਜ ਗਏ ਨਾਮ ਵਿੱਚ ਸਮਾ ਗਏ, ਜਿਨ ਅੰਤਰੇ ਰਾਮ ਨਾਮ ਵਸੈ ਤਿਨ ਚਿੰਤਾ ਸਭ ਗਵਾਇਆ ਰਾਮ। ਜਿਨ੍ਹਾਂ ਦੇ ਅੰਦਰ ਪਰਮਾਤਮਾ ਦਾ ਨਾਮ ਵੱਸ ਗਿਆ ਉਹਨਾਂ ਦੀ ਹਰ ਪ੍ਰਕਾਰ ਦੀ ਚਿੰਤਾ ਨਾਮ ਨੇ ਦੂਰ ਕਰ ਦਿੱਤੀ, ਸਭ ਅਰਥਾ ਸਭ ਧਰਮ ਮਿਲੇ, ਮਨ ਖਿੰਡਿਆ ਤੋਂ ਪਲਪਾਇਆ ਰਾਮ। ਧਰਮ ਅਰਥ ਜੋ ਵੀ ਪਦਾਰਥ ਮੰਗਦੇ ਨੇ, ਨਾਮ ਜਪਣ ਵਾਲਾ ਮਨ ਖਿੰਡਿਆ, ਅਸਲ ਵਿੱਚ ਜਿਹੜਾ ਨਾਮ ਜਪਦਾ ਉਹਨੂੰ ਮੰਗਣ ਦੀ ਲੋੜ ਹੀ ਨਹੀਂ ਪੈਂਦੀ। ਉਹ ਪਿਤਾ ਕਿਰਪਾਲੂ ਅਚਿੰਤ ਕੰਮ ਕਰੇ ਪ੍ਰਭ ਤਿਨਕੇ ਜਿਨ ਹਰ ਕਾ ਨਾਮ ਪਿਆਰਾ। ਸਾਹਿਬ ਕਹਿੰਦੇ ਨੇ ਬ੍ਰਹਮ ਬੰਦਾ ਚਿਤ ਦਾ ਬ੍ਰਹਮ ਕਰੇ, ਇੱਕ ਸ਼ਬਦ ਦੇ ਬੁਲਾਏ ਨਵ ਨਿਧੀ ਅਸਾਰਾ, ਸਿੱਧੀ ਪਿੱਛੇ ਲੱਗੀਆਂ ਫਿਰੈ, ਜੋ ਹਰ ਫਿਰਦੈ ਸਦਾ ਵਿਖਾਏ। ਹਜ਼ੂਰ ਨੇ ਮੇਰ ਕੀਤੀ ਕਿ ਸਭ ਅਰਥ ਸਭ ਧਰਮ ਮਿਲੇ, ਮਨ ਚੰਦਿਆ ਤੋਂ ਪਲਪਾਇਆ ਰਾਮ, ਮਨ ਚੰਦਿਆ ਪਲਪਾਇਆ ਰਾਮ ਨਾਮ ਧਿਆਇਆ, ਰਾਮ ਨਾਮ ਗੁਣ ਗਾਏ। ਉਹਨਾਂ ਮਨ ਚੰਦਿਆ ਫਲ ਪਾਇਆ ਹੈ, ਪ੍ਰਭੂ ਦੇ ਨਾਮ ਨੂੰ ਧਿਆਇਆ, ਨਾਮ ਦੇ ਗੁਣ ਗਾਏ ਨੇ। ਸੁਰਮਤ ਕਬੁੱਤ ਨਾਮ ਨੇ ਅੰਦਰ ਦੀ ਭੈੜੀ ਮਤ ਕੁਬੁੱਧੀ ਨੂੰ ਸਾਰੀ ਦੂਰ ਕਰ ਦਿੱਤੀ, ਦੁਰਮਤ ਕਬੁੱਧ ਗਈ, ਸ਼ੁੱਧ ਹੋਈ, ਉਹਨਾਂ ਦਾ ਅੰਦਰ ਬਿਲਕੁਲ ਪਵਿੱਤਰ ਹੋ ਗਿਆ। ਰਾਮ ਨਾਮ ਮਨ ਲਾਏ, ਉਹਨਾਂ ਨੇ ਆਪਣੇ ਅੰਦਰ ਪਰਮਾਤਮਾ ਦੇ ਨਾਮ ਨੂੰ ਟਿਕਾਇਆ। ਸਫਲ ਜਨਮ ਸਰੀਰ ਸਭੋਵਾ, ਉਹ ਸਰੀਰ ਵੀ ਸਫਲ ਹੈ ਤੇ ਉਹ ਜਨਮ ਵੀ ਸਫਲ। ਦੇਖੋ ਇੱਕ ਬੇਨਤੀ ਆਪ ਜੀ ਦੇ ਚਰਨਾਂ ਵਿੱਚ ਕਰਨੀ ਹੈ, ਦੂਰ ਦੂਰ ਤੱਕ ਸੁਣਦੇ ਨੇ ਸੱਜਣ, ਅਸੀਂ ਸਰੀਰ ਨੂੰ ਨਿੰਦੀਏ ਨਾ। ਕਈ ਵਾਰੀ ਜਦੋਂ ਨਿੰਦਿਆ ਕਰਨ ਲੱਗਦੇ ਹਾਂ ਫਿਰ ਇਸ ਤਰ੍ਹਾਂ ਇਸ ਤਰ੍ਹਾਂ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਪੜ੍ਹੀਏ। ਦੇਖੋ ਸਰੀਰ ਨਿੰਦਣ ਯੋਗ ਉਦੋਂ ਨੀ ਜਦੋਂ ਖਾਂਦਾ ਪੀਂਦਾ ਪਹਿਨਦਾ ਤੇ ਰੱਬ ਦੀ ਬੰਦਗੀ ਨੀ ਕਰਦਾ, ਤੇ ਜਿਹੜਾ ਸਰੀਰ ਰੱਬ ਦੀ ਬੰਦਗੀ ਕਰਦਾ ਉਹਨੂੰ ਨਿੰਦੀਏ ਨਾ। ਗੁਰੂ ਤੇਗ ਬਹਾਦਰ ਜੀ ਨੇ ਦੋ ਬਚਨ ਕਹਿ, ਇੱਕ ਸਲੋਕ ਅਸੀਂ ਪੜ੍ਹਨੇ, ਏਕ ਭਗਤ ਭਗਵਾਨ ਜੇ ਪ੍ਰਾਣੀ ਕਹਿ ਨਾ ਹੀ ਮਨ। ਹੁਣ ਅੱਗੇ ਤਨ ਦੀ ਗੱਲ, ਜੈ ਤੇ ਸੂਕਰ ਸਵਾਨ ਨਾਨਕ ਮਾਨੋ ਤਾਂ ਇਹ ਤਨ। ਹੁਣ ਜਿਹੜਾ ਬੰਦਗੀ ਕਰਦੇ ਸੀ ਹਰ ਇੱਕ ਤੇ ਥੋੜਾ ਹੀ ਪ੍ਰਮਾਣ ਲਾ ਦਿਆਂਗੇ ਜੈ ਤੇ ਸੂਕਰ ਸਵਾਨ। ਅੱਗੇ ਸਾਹਿਬ ਨੇ ਬਚਨ ਕਿਹਾ, ਕਹਿਣ ਲੱਗੇ ਜੇ ਘੱਟ ਸਿਮਰਨ ਰਾਮ ਕੋ ਛੋ ਨਾਲ ਮੁਕਤਾ ਜਾਨ। ਹੁਣ ਅਗਲੀ ਸੋਕੇ ਤੇ ਨਰ ਹਰ ਅੰਤਰ ਨਹੀਂ ਨਾਨਕ ਸਾਚੀ ਮਾਂ। ਕਿੰਨੇ ਜਾਦੂ ਸੱਚ ਜਾਣੀ ਜੋ ਪ੍ਰਾਣੀ ਨਿਸ ਦਿਨ ਭਜੈ ਰੂਪ ਰਾਮ ਤੇ ਜਾਨ। ਹਰ ਜਨ ਹਰ ਅੰਤਰ ਨਹੀਂ ਨਾਨਕ ਸਾਚੀ ਮਾਂ। ਗੁਰਮੁਖੋ ਇਹ ਸਰੀਰ ਨੂੰ ਇੰਨਾ ਨਿੰਦੀਏ ਨਾ, ਰੱਬ ਨੇ ਮੇਲ ਕੀਤੀ ਹੈ। ਇਹ ਇੱਕ ਦਰਵਾਜ਼ਾ ਦਿੱਤਾ ਜਿਹੜਾ ਚਰਾਸੀ ਵਿੱਚੋਂ ਬਾਹਰ ਨਿਕਲਦਾ ਹੈ, ਤੇ ਜੇ ਨਹੀਂ ਨਿਕਲਦਾ ਤੇ ਦਰਵਾਜ਼ੇ ਨੂੰ ਨਿੰਦਣਾ। ਹਜ਼ੂਰ ਕਹਿੰਦੇ ਨੇ ਉਹਨਾਂ ਦਾ ਜਨਮ ਵੀ ਸਫਲ ਤੇ ਉਹਨਾਂ ਦਾ ਸਰੀਰ ਵੀ ਸਫਲ। ਕਿੰਨਾ ਦਾ ਕਹਿ ਨਾਨਕ ਇਹ ਸਰੀਰ ਪ੍ਰਵਾਨ ਹੋਵਾ ਜਿਨ ਸਤਿਗੁਰ ਸਿਉਂ ਚਿੱਤ ਲਾਇਆ। ਸਫਲ ਜਨਮ ਸਰੀਰ ਸਭ ਹੋਵਾ ਜਿਤ ਰਾਮ ਨਾਮ ਪ੍ਰਗਾਸ਼ਾ। ਜਿਤ ਹਿਰਦੇ ਵਿੱਚ ਨਾਮ ਦਾ ਪ੍ਰਕਾਸ਼ ਹੋਇਆ ਨਾਨਕ ਹਰ ਭਜ ਸਦਾ ਦਿਨ ਰਾਤੀ ਗੁਰਮੁਖ ਨਿਜ ਕਰ ਵਖ। ਸਫਲ ਜਨਮ ਸਰੀਰ ਸਭ ਹੋਵਾ ਜਿਤ ਰਾਮ ਨਾਮ ਪ੍ਰਗਾਸ਼ਿਆ। ਕਹਿੰਦੇ ਜਿਸ ਹਿਰਦੇ ਵਿੱਚ ਨਾਮ ਦਾ ਪ੍ਰਕਾਸ਼ ਹੋਇਆ ਤੇ ਨਾਨਕ ਹਰ ਭਜ ਸਦਾ ਦੇ ਰਾਤੀ ਗੁਰਮੁਖ ਨਿਜ ਘਰ ਵਾਸਿਆ। ਉਹ ਗੁਰਮੁਖ ਆਪਣੇ ਨਿਜ ਘਰ ਵਿੱਚ ਜਾ ਚੁੱਕੇ ਨੇ। ਜਿਨ ਸ਼ਰਧਾ ਰਾਮ ਨਾਮ ਲੱਗੀ ਤਿਨ ਦੂਜਾ ਚਿੱਤ ਨਾ ਲਾਇਆ ਰਾਮ। ਜਿਨ੍ਹਾਂ ਦੀ ਸ਼ਰਧਾ ਪ੍ਰਭੂ ਦੇ ਨਾਮ ਚ ਲੱਗੀ ਉਹਨੇ ਦੂਜੇ ਪਾਸੇ ਆਪਣੇ ਚਿੱਤ ਨੂੰ ਡੁਲਾਇਆ ਨਹੀਂ। ਤੇ ਕਹਿੰਦੇ ਨੇ ਉਹ ਕਦੀ ਲਾਲਚ ਵਿੱਚ ਨੀ ਆਉਂਦਾ। ਧੰਨ ਗੁਰੂ ਰਾਮਦਾਸ ਕਹਿੰਦੇ ਨੇ ਜੇ ਧਰਤੀ ਸਭ ਕੰਚਨ ਕਰ ਦੀਜੈ ਬਿਨ ਨਾਮੈ ਅਵਰ ਨਾ ਪਾਇਆ ਰਾਮ। ਜੇ ਸਾਰੀ ਧਰਤੀ ਸੋਨੇ ਦੀ ਬਣਾ ਦਈਏ ਤੇ ਕਹਿ ਦਈਏ ਲਓ ਜੀ ਆ ਸੋਨੇ ਦੇ ਲੋ ਨਾਮ ਨੂੰ ਛੱਡ ਦਿਓ, ਕਹਿੰਦੇ ਨੇ ਨਹੀਂ। ਉਹ ਸਾਰੀ ਧਰਤੀ ਸੋਨੇ ਦੀ ਨੂੰ ਠੋਕਰ ਮਾਰ ਦੇਣਗੇ ਪਰ ਨਾਮ ਦਾ ਪੱਲਾ ਨਹੀਂ ਛੱਡਣਗੇ। ਹਜ਼ੂਰ ਫਰਮਾਉਂਦੇ ਨੇ ਰਾਮ ਨਾਮ ਮਨ ਪਾਇਆ ਪਰਮ ਸੁਖ ਪਾਇਆ ਅੰਤ ਚੱਲਦਿਆਂ ਨਾਲ ਸਿਖਾਈ। ਇਹਨਾਂ ਪ੍ਰਭੂ ਦੇ ਨਾਮ ਨੂੰ ਧਿਆ ਕੇ ਪਰਮ ਸੁਖ ਵੱਡਾ ਆਤਮਿਕ ਸੁਖ ਪਾਇਆ। ਨਾਮ ਅੰਤ ਚੱਲਦਿਆਂ ਨਾਲ ਜਾਂਦਾ। ਰਾਮ ਨਾਮ ਧਨ ਪੂੰਜੀ ਸੰਚੀ ਨਾ ਡੁੱਬੇ ਨਾ ਜਾਈ। ਪ੍ਰਭੂ ਦੇ ਨਾਮ ਦੀ ਪੂੰਜੀ ਇਕੱਠੀ ਕੀਤੀ ਜਿਹੜੀ ਡੁੱਬਦੀ ਵੀ ਨਹੀਂ ਜਿਹੜੀ ਸੜਦੀ ਵੀ ਨਹੀਂ ਜਿਹਨੂੰ ਕੋਈ ਖਤਮ ਵੀ ਨਹੀਂ ਕਰ ਸਕਦਾ। ਸਾਹਿਬ ਕਹਿੰਦੇ ਰਾਮ ਨਾਮ ਇਸ ਯੁੱਗ ਮੈਂ ਤੁਲਹਾ। ਪਰਮੇਸ਼ਵਰ ਦਾ ਨਾਮ ਇਹ ਪ੍ਰਸਾਰ ਦੇ ਅੰਦਰ ਵੇਦਿਕ ਹੈ। ਜਮਕਾਲ ਨੇੜ ਨਾ ਆਵੇ ਜਮਦੂਤ ਵੀ ਬੰਦਗੀ ਕਰਨ ਵਾਲੇ ਦੇ ਨੇੜੇ ਨਹੀਂ ਆਉਂਦਾ। ਨਾਨਕ ਗੁਰਮੁਖ ਰਾਮ ਪਿਤਾ ਕਰ ਕਿਰਪਾ ਆ ਮਿਲਾ ਦੇ। ਧੰਨ ਗੁਰੂ ਰਾਮਦਾਸ ਕਹਿੰਦੇ ਨੇ ਗੁਰੂ ਤੇ ਸਨਮੁਖ ਰਹਿਣ ਵਾਲਿਆਂ ਨੇ ਨਾਮ ਨੂੰ ਪਛਾਣ ਲਿਆ। ਆਪ ਮਾਲਕ ਨੇ ਮੇਰ ਕਰਕੇ ਉਹਨਾਂ ਨੂੰ ਮਿਲਾ ਲਏ। ਅਖੀਰ ਲਾਪਤਾ ਹੈ ਰਾਮੋ ਰਾਮ ਨਾਮ ਫਤਿਹ ਸਤ ਗੁਰਮੁਖ ਜਾਣਿਆ ਰਾਮ। ਪ੍ਰਭੂ ਦਾ ਨਾਮ ਸਤ ਹੈ ਸਦੀਵ ਕਾ ਰਹਿਣ ਵਾਲਾ ਹੈ। ਗੁਰਮੁਖਾਂ ਨੇ ਨੂੰ ਜਾਣੇ ਸੇਵਕੋ ਗੁਰ ਸੇਵਾ ਲਾਗਾ ਜਿਨ ਮੰਤਨ ਅਰਥ ਚਲਾਇਆ ਰਾਮ। ਉਹ ਸੇਵਕ ਸੇਵਾ ਵਿੱਚ ਲਾਗਾ ਜਿਨ੍ਹਾਂ ਨੇ ਆਪਣਾ ਮਨ ਤਨ ਗੁਰੂ ਨੂੰ ਸਮਰਪਿਤ ਕਰ ਦਿੱਤਾ। ਮੰਤਨ ਅਰਥਿਆ ਬਹੁਤ ਮਨ ਛੱਡਿਆ ਜਿਹਦੇ ਮਨ ਤਨ ਅਰਥਿਆ ਸ਼ਰਧਾ ਵੀ ਉਹਦੇ ਮਨ ਵਿੱਚ ਕਿੰਨੇ ਉਹਦਾ ਮਨ ਸ਼ਰਧਾ ਨੂੰ ਭਿੱਜ ਗਿਆ। ਗੁਰ ਸੇਵਕ ਭਾਏ ਮਿਲਾਏ ਸਤਿਗੁਰੂ ਨੇ ਆਪਣੇ ਸੇਵਕਾਂ ਨੂੰ ਭਾਵਨਾ ਨੂੰ ਮਿਲਾਇਆ। ਦੀਨਾ ਨਾਥ ਜੀਆਂ ਕਾ ਦਾਤਾ ਉਹ ਪ੍ਰਭੂ ਜਿਹੜਾ ਗਰੀਬਾਂ ਦਾ ਮਾਲਕ ਹੈ ਜੀਵਾਂ ਨੂੰ ਦਾਤਾ ਦੇਣ ਵਾਲੇ ਨੇ ਪੂਰੇ ਗੁਰ ਤੇ ਪਾਏ ਉਹ ਪੂਰੇ ਗੁਰੂ ਤੋਂ ਮਿਲਦਾ। ਹੁਣ ਅਖੀਰ ਤੇ ਦੇਖੋ ਕਿੰਨੇ ਗੁਰੂ ਸਿੱਖ ਸਿੱਖ ਗੁਰੂ ਹੈ ਇੱਕੋ ਗੁਰ ਉਪਦੇਸ਼ ਚਲਾਏ। ਗੁਰੂ ਜੀ ਨੇ ਕਿੰਨੀ ਮਿਹਰ ਕੀਤੀ ਕਹਿੰਦੇ ਗੁਰੂ ਆਪ ਸਿੱਖ ਹੈ ਤੇ ਸਿੱਖ ਆਪ ਗੁਰੂ ਹੈ। ਇਹਦਾ ਅਰਥ ਕੀ ਇਹ ਆਪੇ ਗੁਰਚੇਲਾ ਜੀ ਨੂੰ ਅਸੀਂ ਕਹਿੰਦੇ ਤੇ ਗੁਰੂ ਆਪ ਸਿੱਖ ਬਣ ਕੇ ਸਿੱਖਿਆ ਵੀ ਲੈਂਦੇ ਨੇ ਤੇ ਚੇਤੇ ਰੱਖੋ ਸਿੱਖ ਉੱਤੇ ਇੰਨੀ ਕੋਈ ਮਿਹਰ ਕਰਦੇ ਨੇ ਉਹ ਗੁਰੂ ਦੇ ਉਪਦੇਸ਼ ਨੂੰ ਅੱਗੇ ਚਲਾ ਦਿੰਦਾ ਹੈ ਕਿ ਗੁਰੂ ਸਿੱਖ ਸਿੱਖ ਗੁਰੂ ਹੈ ਇੱਕੋ ਗੁਰੂ ਉਪਦੇਸ਼ ਚਲਾਏ ਰਾਮ। ਉਹ ਇੱਕੋ ਗੁਰੂ ਦੇ ਉਪਦੇਸ਼ ਨੂੰ ਅੱਗੇ ਚਲਾਉਂਦੇ ਨੇ ਤਾਂ ਸਾਹਿਬ ਕਹਿੰਦੇ ਰਾਮ ਨਾਮ ਮੰਤ ਕਿਰਦੈ ਦੇਵੈ ਨਾਨਕ ਮਿਲਨ ਸੁਭਾਏ। ਇੱਕੋ ਪਿਆਰਿਓ ਪਰਮੇਸ਼ਵਰ ਦਾ ਮੰਤਰ ਹਿਰਦੇ ਵਿੱਚ ਦਿੰਦੇ ਨੇ ਤੇ ਇਹ ਹੀ ਇੱਕ ਐਸੀ ਕਿਰਪਾ ਹੈ ਜਿਹੜੀ ਪ੍ਰਭੂ ਦੇ ਚਰਨਾਂ ਵਿੱਚ ਜੋੜ ਸਕਦੀ ਹੈ। ਇਹ ਨੇ ਅੱਜ ਦੇ ਇਸ ਪਵਿੱਤਰ ਸ਼ਬਦ ਦੇ ਸੰਖੇਪ ਜੈ ਆਖਰੀ ਅਰਥ। ਧੰਨ ਗੁਰੂ ਰਾਮਦਾਸ ਮੇਹਰਾਂ ਦੇ ਦਾਤੇ, ਮੇਹਰ ਕਰ ਸਾਨੂੰ ਵੀ ਆਪਣੇ ਦਰੋਂ ਕਰੋ ਨਾਮ ਦੀ ਦਾਤ ਬਖਸ਼ ਕੇ ਨਿਵਾਜਣ, ਤਾਂ ਜੋ ਜ਼ਿੰਦਗੀ ਨੂੰ ਆਪਾਂ ਸਫਲ ਕਰ ਸਕੀਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।